नाहो जति सति नहीं पड़या, मूर्ख मुगदा जन्म पया, परनवत नानक तिन की शरणा, जिन तू नाही विसरिया। बद बखत खमचो बखील, गाफिल बे नजर बे बाक, बद बखत खमचो बखील, गाफिल बे नजर बे बाक, नानक बगोयद जन तुरा, तेरे चाकरा पाखाक, डंडोत बंदन अनिकवार, सर्व कला समरथ, डोलन तेरा खो प्रभु, नानक दे कर हथ, डोलन ते राखो प्रभु, नानक दे कर हथ, सतनाम धन वाखे गुरु साहिब जियो, हर लबदो मित्र सुमितो, बेदारण कदे ना चितो, हर लबदो मित्र सुमितो, बेदारण कदे ना चितो, जाका अस्थल तोल अमितो, सोई नानक सखा जी संग कितो, जाका स्थल तोल अमितो, सोई नानक सखा जी संग कितो। वाहिगुरु जी का खालसा, वाहिगुरु जी की फतह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत बचना दा रस पिन्ना कीर्तन आप जी सरवण कर रहे सी। गाथा बाणी दे 13वें पदे दा पाठ आप जी ने सरवण कीता है, जिस दी विचार गुरु बख्शीश नाल आपां अज करांगे। आप जितने हजूर दे चरणा विच उपस्थित हो, करो कृपा, बख्शो आशीष, कोई भी रसना दातार जी दे ਇਸ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਅੰਮ੍ਰਿਤ ਪਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਸਾਨੂੰ ਮਿੱਤਰਾਂ ਦੇ ਵਿੱਚੋਂ ਇੱਕ ਸਭ ਤੋਂ ਸ੍ਰੇਸ਼ਟ ਮਿੱਤਰ ਲੱਭ ਗਿਆ ਹੈ, ਕਿਉਂਕਿ ਪਹਿਲਾਂ ਪਦੇ ਦੇ ਆਖਰੀ ਅਰਥ, ਉਸ ਤੋਂ ਬਾਅਦ ਅਸੀਂ ਇਸ ਦੀ ਵਿਚਾਰ ਕਰਾਂਗੇ। ਹਰ ਲੱਭਦੋ ਮਿੱਤਰ ਸੁਮਿੱਤੋ, ਹਰ ਦਾ ਅਰਥ ਏ ਖਰੀ ਪ੍ਰਭੂ ਪਰਮਾਤਮਾ, ਲੱਭਦੋ ਦਾ ਅਰਥ ਏ ਲੱਭਿਆ ਹੈ, ਇਹਦਾ ਅਰਥ ਹੋ ਗਿਆ ਪਰਮਾਤਮਾ ਸਾਨੂੰ ਲੱਭਿਆ ਹੈ। ਫਿਰ ਅਗਲਾ ਸ਼ਬਦ ਮਿੱਤਰ, ਸਾਡਾ ਯਾਰ, ਸਾਡਾ ਸੱਜਣ, ਸਾਡਾ ਬੇਲੀ। ਅਗਲਾ ਸ਼ਬਦ ਹੈ ਸੁਮਿੱਤੋ, ਮਿੱਤੋ ਤੋਂ ਪਹਿਲਾਂ ਸੱਸੇ ਔਂਕੜ ਸੁਮਿੱਤੋ ਦਾ ਅਰਥ ਹੈ ਕਿ ਸ੍ਰੇਸ਼ਟ ਮਿੱਤਰਾਂ ਵਿੱਚੋਂ ਮਿੱਤਰ। ਇਹਦਾ ਅਰਥ ਹੋ ਗਿਆ ਹਰ ਲੱਭਦੋ ਮਿੱਤਰ ਸੁਮਿੱਤੋ, ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਸਾਨੂੰ ਮਿੱਤਰਾਂ ਵਿੱਚੋਂ ਸਭ ਤੋਂ ਉੱਤਮ ਸ਼੍ਰੋਮਣੀ ਕਹਿ ਲਓ ਸ੍ਰੇਸ਼ਟ ਮਿੱਤਰ ਲੱਭਾ ਹੈ। ਫਿਰ ਮਹਾਰਾਜ ਕਹਿੰਦੇ ਦਾ ਸੁਭਾਅ ਪਤਾ ਕੀ ਹੈ, ਬੇਦਾਰਨ ਕਦੇ ਨਾ ਚਿੱਤੋ। ਬੇਦਾਰਨ ਦਾ ਅਰਥ ਹੈ ਕਿਸੇ ਦਾ ਅੰਦਰ ਤੋੜਨਾ, ਦੁੱਖ ਦੇਣਾ ਜਾਂ ਕਿਸੇ ਨੂੰ ਤਕਲੀਫ਼ ਪਹੁੰਚਾਉਣੀ। ਮੇਰਾ ਮਿੱਤਰ ਇਹੋ ਜਿਹਾ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਲੱਭਾ। ਦੁਨੀਆਂ ਦੇ ਮਿੱਤਰ ਤੇ ਰਿਸ਼ਤੇਦਾਰ ਦਿਲ ਤੋੜਦੇ ਨੇ, ਮੇਰਾ ਯਾਰ ਤਾਂ ਕਦੀ ਦਿਲ ਵੀ ਨਹੀਂ ਤੋੜਦਾ। ਦੇਖੋ ਇਹਨੂੰ ਥੋੜਾ ਜਿਹਾ ਸਤਿਗੁਰੂ ਦੇ ਫਿਰ ਬਚਨ, ਹਰ ਲੱਭਦੋ ਮਿੱਤਰ ਸਮਿੱਤੋ, ਬੇਦਾਰਨ ਕਦੇ ਨਾ ਚਿੱਤੋ। ਉਹ ਕਦੀ ਚਿੱਤ ਨਹੀਂ ਤੋੜਦਾ, ਅੰਦਰ ਨਹੀਂ ਤੋੜਦਾ। ਜਾ ਕਾ ਅਸਥਲ ਤੋਲ ਅਮਿੱਤੋ, ਅਸਥਲ ਦਾ ਅਰਥ ਕਰਾਂਗੇ ਜੀ ਟਿਕਾਣਾ, ਥਾਂ। ਜਿਸ ਦਾ ਟਿਕਾਣਾ ਜਿਹੜਾ ਹੈ, ਅਮਿੱਤੋ ਦਾ ਅਰਥ ਹੈ ਉਹਨੂੰ ਮਾਪੇ ਨਹੀਂ ਜਾ ਸਕਦਾ, ਉਹਦੇ ਟਿਕਾਣੇ ਨੂੰ ਉਹਦੇ ਨਾ ਤੋਲਿਆ ਜਾ ਸਕਦਾ ਨਾ ਮਾਪਿਆ ਜਾ ਸਕਦਾ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਸੋਈ ਨਾਨਕ ਸਖਾ ਜੀ ਸੰਕਿਤੋ, ਕਹਿੰਦੇ ਜਿਸ ਮਿੱਤਰ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਕਹਿੰਦੇ ਸੱਚ ਇਹ ਵੇ ਕਿ ਮੈਂ ਆਪਣਾ ਸਖਾ, ਆਪਣੀ ਜਿੰਦ ਦਾ ਸਾਥੀ ਕੇਵਲ ਇਸ ਮਿੱਤਰ ਨੂੰ ਬਣਾਇਆ ਜਿਹੜਾ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹੈ। ਇਹ ਨੇ ਅੱਜ ਦੇ ਪਵਿੱਤਰ ਅੰਮ੍ਰਿਤ ਬਚਨ ਦੇ ਥੋੜੇ ਜਿਹੇ ਆਖਰੀ ਅਰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਮਿੱਤਰ, ਸੱਜਣ, ਯਾਰ ਤੇ ਬੇਲੀ ਲਫ਼ਜ਼ਾਂ ਦੀ ਵਰਤੋਂ ਹਜ਼ੂਰ ਨੇ, ਔਰ ਸਾਥੀ ਲਫ਼ਜ਼, ਸੰਗੀ ਲਫ਼ਜ਼, ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ। ਮਿੱਤਰ ਸ਼ਬਦ ਕੋਈ ਮਾੜਾ ਨਹੀਂ, ਯਾਰ ਸ਼ਬਦ ਵੀ ਮਾੜਾ ਨਹੀਂ, ਕਿਉਂਕਿ ਅਸੀਂ ਉਹਨਾਂ ਸ਼ਬਦਾਂ ਦੀ ਕਈ ਵਾਰੀ ਉਸ ਸ਼ਬਦ ਥੱਲੇ ਕੋਈ ਪਾਪ ਕਰਦਾ, ਕੋਈ ਧੋਖਾ ਦਿੰਦਾ, ਉਦੋਂ ਸਾਨੂੰ ਵਾਕਈ ਝਟਕਾ ਲੱਗਦਾ ਹੈ, ਪਰ ਦਰਅਸਲ ਇਹ ਸ਼ਬਦ ਮਾੜੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ, ਅਸੀਂ ਦੋ ਪੱਖ ਦੇਖਾਂਗੇ, ਇੱਕ ਹਰੀ ਮਿੱਤਰ, ਗੁਰੂ ਮਿੱਤਰ, ਗੁਰਸਿੱਖ ਮਿੱਤਰ, ਤੇ ਦੂਜੇ ਉਹ ਸੰਸਾਰ ਦੇ ਮਿੱਤਰ ਜਿਹੜੇ ਸਿਰਫ ਤਮੇ ਤੇ ਲਾਲਚ ਨੂੰ ਲੈ ਕੇ ਨੇੜੇ ਲੱਗਦੇ ਆ, ਤੇ ਜਿਸ ਦਿਨ ਉਹਨਾਂ ਲੋਕਾਂ ਦੇ ਸਵਾਰਥ ਪੂਰੇ ਹੋ ਜਾਂਦੇ ਨੇ, ਉਹੀ ਆਪਣੀ ਜ਼ਬਾਨ ਤੋਂ ਰੱਜ ਕੇ ਫਿਰ ਬਦਨਾਮੀ ਕਰਦੇ। ਮਹਾਰਾਜ ਨੇ ਦੋਨੋਂ ਪੱਖ ਰੱਖੇ ਨੇ ਅੰਮ੍ਰਿਤ ਬਾਣੀ ਦੇ ਵਿੱਚ। ਪਹਿਲੀ ਬੇਨਤੀ ਕਰਾਂਗਾ ਜੀ, ਮਿੱਤਰ ਸ਼ਬਦ ਹਜ਼ੂਰ ਨੇ ਵਰਤਿਆ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਸ਼ਬਦ ਯਾਰ ਵੀ ਆਉਂਦਾ ਹੈ। ਵੈਸੇ ਜਿਹੜਾ ਯਾਰ ਲਫ਼ਜ਼ ਹੈ, ਸ਼ਾਇਦ ਪਿਛਲੇ ਸਾਲ ਅਰਜ਼ ਕੀਤੀ ਸੀ, ਇਹ ਫਾਰਸੀ ਦਾ ਸ਼ਬਦ ਹੈ, ਯਈਏ ਨਾਲ ਹੈ। ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਜੱਜੇ ਨਾਲ ਵੀ ਆਉਂਦਾ, ਜਾਰ, ਜੱਜੇ ਨਾਲ ਤੇ ਯਈਏ ਨਾਲ। ਜਿੰਨੀ ਕੁ ਸਮਝ ਪਈ ਪਾਠ ਕਰਦੇ ਆ, ਪਰ ਇਸ ਨੂੰ ਦਾਅਵੇ ਚ ਨਹੀਂ ਲਿਜਾਣਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਚ ਜਿੱਥੇ ਯਈਏ ਨਾਲ ਯਾਰ ਸ਼ਬਦ ਆਏਗਾ ਨਾ ਜੀ, ਉਹ ਨੈਗੇਟਿਵ ਅਪਰੋਚ ਵਾਲਾ ਨਹੀਂ ਹੋਵੇਗਾ, ਉਹਦੇ ਅਰਥ ਨੈਗੇਟਿਵ ਨਹੀਂ ਹੋਣਗੇ। ਮਤਲਬ ਯਾਰ ਸ਼ਬਦ ਦਾ ਗੁਰਸਿੱਖ ਲਈ ਵਰਤਿਆ ਹੋਵੇਗਾ, ਗੁਰਮੁਖ ਲਈ ਵਰਤਿਆ ਹੋਵੇਗਾ, ਜਾਂ ਸਤਿਗੁਰੂ ਲਈ ਵਰਤਿਆ ਹੋਵੇਗਾ, ਤੇ ਜਾਂ ਫਿਰ ਯਾਰ ਸ਼ਬਦ ਜਿਹੜਾ ਉਹ ਪਰਮਾਤਮਾ ਲਈ ਵਰਤਿਆ ਹੋਵੇਗਾ। ਜਿੱਥੇ ਜੱਜੇ ਨਾਲ ਯਾਰ ਆਏਗਾ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਜਿਹੜਾ ਵਿਵਚਾਰ ਲਈ, ਕੁਕਰਮ ਲਈ ਵਰਤਿਆ ਹੋਵੇਗਾ। ਇਹ ਸਿੱਧੀ ਜੀ ਗੱਲ ਹੈ, ਜਿੱਥੇ ਜੱਜੇ ਨਾਲ ਆ ਜਾਏ ਯਾਰ, ਉਹਦੇ ਲਫ਼ਜ਼ੀ ਅਰਥ ਵਿਵਚਾਰਕ ਹੈ, ਤੇ ਜਿੱਥੇ ਯਈਏ ਨਾ ਆ ਜਾਏ, ਉਹਦਾ ਅਰਥ ਰੂਹਾਨੀਅਤ ਨਾਲ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਇਹ ਸ਼ਬਦ ਇੱਥੇ ਜੱਜੇ ਨਾਲ ਆਇਆ ਹੈ, ਇਹ ਨੈਗੇਟਿਵ ਅਰਥ ਰੱਖੇਗਾ। ਕੁਕਰਮੀ, ਚੋਰ, ਜਾਰ, ਜੁਆਰ ਤੇ ਬੁਰਾ, ਇਹਦੇ ਅਰਥ ਵੀ ਜਿਹੜੇ ਨੇ ਉਹ ਕੁਕਰਮੀ ਹੋਣਗੇ। ਪਰ ਜਦੋਂ ਅਸੀਂ ਪਾਠ ਕਰਾਂਗੇ ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਉੱਥੇ ਯਾਰ ਦਾ ਲਫ਼ਜ਼ੀ ਅਰਥ ਆਵੇਗਾ ਪਰਮਾਤਮਾ, ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਓ, ਪਹਿਲਾ ਪੱਖ ਅਸੀਂ ਥੋੜਾ ਜਿਹਾ ਲੈਣਾ ਹੈ, ਇਹ ਨੈਗੇਟਿਵ ਨਾਲ ਲਿਜਾਣਾ। ਸੰਸਾਰ ਵਿੱਚ ਸੱਜਣ ਸਾਜਣ, ਰਿਸ਼ਤੇਦਾਰ, ਮਿੱਤਰ, ਸੱਜਣ, ਸਾਰੇ ਸ਼ਬਦ ਅਸੀਂ ਵਰਤਨੇ, ਪਰ ਇੱਕ ਗੱਲ ਜੇਨ ਵਿੱਚ ਰੱਖ ਕੇ ਚੱਲਿਓ ਕਿ ਇਹ ਦੁਨੀਆ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਮਨਮੁੱਖ ਬੰਦਿਆਂ ਦੀ ਜਿਹੜੀ ਮਿੱਤਰਤਾ ਹੈ, ਉਹਨੂੰ ਕਦੀ ਵੀ ਸੁਹਿਰਦ ਮਿੱਤਰਤਾ ਮਤ ਸਮਝਿਓ, ਕਿਉਂਕਿ ਉਹਨਾਂ ਦੀ ਮਿੱਤਰਤਾ, ਉਹਨਾਂ ਦੀ ਸਾਂਝ ਕੇਵਲ ਤੇ ਕੇਵਲ ਸਿਰਫ ਸੰਸਾਰਕ ਪਦਾਰਥਾਂ ਤੱਕ ਸੀਮਿਤ ਹੈ। ਜਿੰਨੀ ਦੇਰ ਤੱਕ ਦੇਖੋ, ਇਹ ਸਾਡੇ ਸਮਾਜ ਚ ਵਰਤਦਾ, ਪਰ ਗੁਰੂ ਗ੍ਰੰਥ ਸਾਹਿਬ ਤਾਂ ਮੁੱਦਤ ਪਹਿਲੋਂ ਇਹ ਸ਼ਬਦ ਕਹਿ ਰਹੇ ਆ ਕਿ ਜਿੰਨੀ ਦੇਰ ਤੱਕ ਆਪ ਜੀ ਉਹਨਾਂ ਦੀ ਹਾਂ ਚ ਹਾਂ ਮਿਲਾਓਗੇ, ਉਹਨਾਂ ਨੂੰ ਖਾਣ ਨੂੰ ਪਾਣ ਨੂੰ ਉਹਨਾਂ ਦੇ ਸਵਾਰਥ ਸਿੱਧ ਕਰੋਗੇ, ਉਨੀ ਦੇਰ ਤੱਕ ਉਹ ਸੱਜਣ ਸੱਚਮੁੱਚ ਤੁਹਾਡੇ ਨਾਲ ਸੰਬੰਧ ਵੀ ਰੱਖਣਗੇ, ਤੁਹਾਨੂੰ ਮਿਲਣਗੇ ਵੀ, ਗੱਲਬਾਤ ਵੀ ਕਰਨਗੇ। ਜਿਸ ਦਿਨ ਤੁਸੀਂ ਆਪਣਾ ਹੱਥ ਪਿੱਛੇ ਖਿੱਚੋਗੇ, ਜਿਹੜੇ ਥਾਂ ਥਾਂ ਤੇ ਸੋਹਲੇ ਗਾਉਂਦੇ ਸਨ, ਉਹ ਰੱਜ ਕੇ ਜ਼ਬਾਨ ਨਾਲ ਬਦਖੋਈ ਕਰਨਗੇ, ਨਿੰਦਿਆ ਕਰਨਗੇ। ਗੁਰੂ ਸਾਹਿਬ ਕਹਿੰਦੇ ਮਿੱਤਰਤਾ ਥੋੜੀ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ ਜੀ ਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਨਮੁੱਖ ਦੀ ਮਿੱਤਰਤਾ ਸਿਰਫ ਦੌਲਤ ਕਰਕੇ ਹੈ, ਸਿਰਫ ਸਵਾਰਥ ਕਰਕੇ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ। ਜਿੱਦਣ ਮੁਸੀਬਤ ਪੈ ਗਈ, ਜਿੱਦਣ ਕਿਤੇ ਭੀੜਾ ਪੈ ਗਈ, ਜਿਸ ਦਿਨ ਬੰਦਾ ਸੱਚਮੁੱਚ ਕਿਤੇ ਫਸਦਾ ਦਿਸਿਆ, ਇੱਕ ਖਿੰਨ ਵਿੱਚੋਂ ਬੰਦੇ ਛੱਡ ਕੇ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਆ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏਨ ਬੰਧ। ਅਗਲਾ ਮਹਾਰਾਜ ਦਾ ਬਚਨ ਜਿਚਰ ਪਹਿਨਣ ਖਾਮਣੇ। ਇਹ ਤਾਂ ਸਾਡਾ ਸਾਰਿਆਂ ਦਾ ਤਜਰਬਾ ਹੈ ਹੀ ਹੈ ਨਾ, ਜਿੰਨੀ ਦੇਰ ਤੱਕ ਖਾਣ ਨੂੰ ਪਾਣ ਨੂੰ ਹੈ, ਤਿਚਰ ਰੱਖਣ ਗੰਢ, ਗੰਢ ਦਾ ਅਰਥ ਸੰਬੰਧ, ਮੇਲ ਜੋਲ, ਉਨੀ ਦੇਰ ਤੱਕ ਰਿਸ਼ਤਾ। ਜਿਚਰ ਪਹਿਨਣ ਖਾਮਣੇ, ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ, ਤਿਤ ਦਿਨ ਬੋਲਣ ਗੰਧ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਦਿਨ ਤੁਸੀਂ ਮਦਦ ਨਾ ਕੀਤੀ, ਉਹਨਾਂ ਦਾ ਸਵਾਰਥ ਨਾ ਪੂਰਾ ਕੀਤਾ, ਉਸ ਦਿਨ ਉਹੀ ਸੱਜਣ ਉਹੀ ਮਿੱਤਰ ਆਪਣੀ ਜ਼ਬਾਨ ਤੋਂ ਗੰਦਾ ਬੋਲਣਾ ਸ਼ੁਰੂ ਕਰ ਦੇਣਗੇ। ਅਸੀਂ ਇਹ ਦੇਖਿਆ ਹੈ। ਦੂਸਰੀ ਬੇਨਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੀ ਹਜ਼ੂਰ ਨੇ ਇੱਕ ਹੋਰ ਬਚਨ ਕਿਹਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਬਚਨ ਨੇ। ਮੈਂ ਸਿਰਫ ਪਹਿਲਾਂ ਇੱਕ ਪੱਖ ਅਰਜ਼ ਕਰਨ ਲੱਗਾ, ਸੰਸਾਰ ਦੀ ਮਿੱਤਰਤਾ ਕੀ ਹੈ ਤੇ ਕਰਤਾਰ ਦੀ ਮਿੱਤਰਤਾ ਕੀ ਹੈ। ਪਰ ਇਹਦਾ ਅਰਥ ਇਹ ਨਹੀਂ ਕਿ ਸੰਸਾਰ ਵਿੱਚ ਹਰ ਬੰਦਾ ਧੋਖੇਬਾਜ ਹੈ। ਬੜੀ ਪਰਮਾਤਮਾ ਦੀ ਬਖਸ਼ਿਸ਼ ਹੈ, ਇੱਥੇ ਬੜੇ ਬੜੇ ਮਿੱਤਰਤਾ ਨਿਭਾਉਣ ਵਾਲੇ ਸੱਜਣ ਮਿਲ ਜਾਂਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸੰਸਾਰਕ ਸੰਬੰਧ ਸੰਬੰਧੀ, ਮਿੱਤਰਤਾ ਸੰਬੰਧੀ ਇੱਕ ਬਚਨ ਮਾਰੇ ਦਾ ਸੋਠ ਰਾਗ ਚ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ। ਪ੍ਰੀਤਮ ਦਾ ਅਰਥ ਹੈ ਮੇਰੇ ਪਿਆਰੇ, ਇਹ ਜਿਹੜੀ ਗੱਲ ਮੈਂ ਤੈਨੂੰ ਸੁਣਾਉਣ ਲੱਗਾ, ਇਹਨੂੰ ਆਪਣੀ ਮਨ ਵਿੱਚ ਕੁੱਟ ਕੇ ਗੰਢ ਮਾਰ ਲੈ, ਇਹਨੂੰ ਕਦੀ ਭੁੱਲੀ ਨਾ। ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ। ਆਪਣੇ ਸੁੱਖ ਕਰਕੇ ਸਾਰਾ ਸੰਸਾਰ ਹੈ, ਇੱਥੇ ਕੋਈ ਕਿਸੇ ਦਾ ਨਹੀਂ। ਆਪਣੇ ਸੁੱਖ ਸਿਓ ਹੀ ਜੰਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ ਘੇਰੈ। ਜਿੰਨੀ ਦੇਰ ਤੱਕ ਤੇਰੇ ਕੋਲ ਸੁਖ ਹੈ, ਸੱਚ ਇਵੇ ਕਿ ਲੋਕ ਤੈਨੂੰ ਚਾਰ ਚੁਫੇਰੇ ਤੇਰੇ ਭੀੜ ਜਮਾ ਕੇ ਜਮਾਵੜਾਂ ਕਰਕੇ ਤੇਰੀਆਂ ਸਿਫਤਾਂ ਕਰਨਗੇ, ਤੇ ਜਿਸ ਦਿਨ ਤੇਰੇ ਤੇ ਮੁਸੀਬਤ ਦੁੱਖ ਆ ਪਿਆ, ਜਿਹੜੀਆਂ ਭੀੜਾਂ ਸਨ ਉਹਨਾਂ ਨੂੰ ਆਵਾਜ਼ਾਂ ਮਾਰੇਗਾ, ਕੋਈ ਵੀ ਤੇਰੇ ਨੇੜੇ ਨਹੀਂ ਟੁਕੇਗਾ। ਇਹ ਤਾਂ ਮੈਂ ਬੇਨਤੀ ਕਰਨ ਲੱਗਾ। ਅਸਲ ਚ ਆਹ ਜਿਹੜੇ ਸ਼ਬਦ ਨੇ ਨਾ ਜੀ, ਇਹਨਾਂ ਦੇ ਅਰਥ ਹੀ ਸਮਝ ਉਦੋਂ ਪੈਂਦੇ ਨੇ ਜਦੋਂ ਬੰਦੇ ਨੂੰ ਖੁਦ ਠੁੱਡਾ ਕਿਤੇ ਵੱਜਦਾ ਹੈ। ਪਹਿਲਾਂ ਉਂਝ ਹੀ ਅਰਥ ਕਰੀ ਜਾਂਦੇ ਅਸੀਂ ਜੀ, ਇਸ ਤਰ੍ਹਾਂ ਜੀ, ਇਸ ਤਰ੍ਹਾਂ ਦੀ। ਜਦੋਂ ਆਪਣੇ ਨਾਲ ਵਾਪਰਦੀ ਹੈ ਉਸ ਦਿਨ ਬੰਦੇ ਨੂੰ ਪਤਾ ਲੱਗਦਾ। ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਜੀ, ਕੋ ਕਾਹੂ ਕੋ ਨਾਹੀ ਸੰਬੰਧੀ। ਉਹ ਕਹਿੰਦੇ ਨੇ ਮੈਂ ਇਸ ਪੂਰੇ ਜਗਤ ਵਿੱਚ ਆਪਣੇ ਮੋਢੇ ਤੇ ਆਪਣੇ ਗਲ ਚ ਢੋਲ ਪਾਇਆ। ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ। ਕਹਿੰਦੇ ਨੇ ਮੈਂ ਉਸ ਢੋਲ ਤੇ ਡਗਾ ਮਾਰ ਕੇ ਪੂਰੇ ਸੰਸਾਰ ਵਿੱਚ ਗਲੀ ਗਲੀ ਮਹੱਲੇ ਬਾਜ਼ਾਰ ਨਗਰਾਂ ਵਿੱਚ ਪਿੰਡਾਂ ਵਿੱਚ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਪੁੱਛਿਆ, ਭਾਈ ਸੱਜਣੋ ਕੋਈ ਕਿਸੇ ਦਾ ਹੈ? ਕਹਿੰਦੇ ਇੱਕੋ ਉੱਤਰ ਮਿਲਿਆ, ਸੱਚ ਇਹ ਕਿ ਇੱਥੇ ਕੋਈ ਵੀ ਕਿਸੇ ਦਾ ਸੁਹਿਰਦ ਮਿੱਤਰ ਨਹੀਂ। ਇਹ ਪਵਿੱਤਰ ਬਚਨ ਹੈ। ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕੰਡ ਚੜਾਏ, ਮੋਢੇ ਤੇ ਢੋਲ ਰੱਖ ਲਿਆ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ, ਸਭ ਨੂੰ ਟਨਕਾ ਕੇ ਦੇਖ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ ਘੇਰੈ। ਬਿਪਤ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ। ਬੜੇ ਸੌਖੇ ਅਰਥ ਨੇ ਜੀ, ਜੀਵਨ ਸਾਥਮ। ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਪ੍ਰੇਤ ਦਾ ਅਰਥ ਤੇ ਭੂਤ ਦੀ ਥਾਂ ਮੁਰਦਾ, ਇਹ ਮਰ ਗਿਆ ਹੈ। ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦਕੋ ਵਿਵਹਾਰ ਬਣਿਓ ਹੈ, ਕਿਨੂੰ ਤੂੰ ਆਪਣਾ ਮਿੱਤਰ ਕਹੇਗਾ? ਇਹ ਬਿਦਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਖੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ, ਹਰ ਲੱਭਦੋ ਮਿੱਤਰ ਸਮਿਤੋ। ਫਿਰ ਸੁਣਿਓ, ਇਹ ਬਿਦਕੋ ਵਿਵਹਾਰ ਬਣਿਓ ਹੈ, ਇਹ ਸੰਸਾਰ ਦਾ ਵਰਤਨ ਵਿਹਾਰ, ਜਾਂ ਸਿਓ ਨਿਖੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ, ਕਹੁ ਕਾਮ ਲਾਇਓ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਕੀ ਹਜ਼ੂਰ ਨੇ ਬੜੇ ਬਖਸ਼ਿਸ਼ ਭਰੇ ਬਚਨ ਕੀਤੇ ਆ। ਕਬੀਰ ਸਾਹਿਬ ਦਾ ਇੱਕ ਬਚਨ ਹੈ ਜੀ, ਕਿਉਂਕਿ ਆਪਾਂ ਯਤਨ ਕਰਨਾ ਸਿਰਫ ਬਾਣੀ ਵਿੱਚ ਰਹਿ ਕੇ ਬਾਣੀ ਦੀ ਹੀ ਕਥਾ ਕਰੀਏ, ਲੋੜ ਪਏ ਸਾਖੀ ਕਹਾਣੀ ਗਾਥਾ ਜ਼ਰੂਰ ਆਪਾਂ ਵਰਤਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਇੱਕ ਬਚਨ ਕੀਤਾ ਮਹਾਰਾਜ ਜੀ ਨੇ, ਕਬੀਰ ਸਾਹਿਬ ਦਾ ਬਚਨ ਹੈ, ਸੰਸਾਰ ਦੇ ਸਾਥੀ। ਤੇ ਇੱਥੇ ਮਿੱਤਰ ਦਾ ਅਰਥ ਮੈਂ ਕੇਵਲ ਖੂਨ ਦੇ ਰਿਸ਼ਤੇ ਤੋਂ ਵੱਖਰਾ ਨਹੀਂ ਕਰ ਰਿਹਾ, ਇਸ ਵਿੱਚ ਖੂਨ ਦਾ ਰਿਸ਼ਤਾ ਵੀ ਹੁੰਦਾ, ਭਰਾ ਵੀ ਨੇ, ਮਾਂ ਵੀ ਕਹਿ, ਬਾਪ ਵੀ ਕਹਿ, ਸਾਥੀ ਨੇ ਨਾ। ਸਤਿਗੁਰੂ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਅਸੀਂ ਦੀਵਾ ਬਾਲਨੇ ਆ, ਘਰਾਂ ਚ ਦੀਵੇ ਬਾਲਦੇ ਸਨ, ਚਲੋ ਹੁਣ ਬਿਜਲੀ ਵਾਲਾ ਸਾਰੀ ਰੋਸ਼ਨੀ ਹੈ। ਜਦੋਂ ਦੀਵਾ ਬਲਦਾ ਹੈ ਉਸ ਵਕਤ ਸਾਡੇ ਸਰੀਰ ਦਾ ਪਰਛਾਵਾਂ ਬਣਦਾ, ਚਾਨਣ ਤੋਂ ਬਿਨਾਂ ਪਰਛਾਵਾਂ ਨਹੀਂ ਬਣਦਾ। ਜਦੋਂ ਦੀਵਾ ਬਲੇਗਾ ਪਰਛਾਵਾਂ ਬਣੇਗਾ, ਤੇ ਜਿਸ ਪਾਸੇ ਅਸੀਂ ਜਾਵਾਂਗੇ ਪਰਛਾਵਾਂ ਸਾਡੇ ਪਿੱਛੇ ਪਿੱਛੇ ਜਾਏਗਾ। ਆ ਦਿਨੇ ਧੁੱਪ ਚੜੇ, ਸੂਰਜ ਚੜੇ, ਤੇ ਅਸੀਂ ਧੁੱਪ ਵਿੱਚ ਚੱਲੀਏ ਤੇ ਆਪ ਦੇਖੋਗੇ ਪਰਛਾਵਾਂ ਸਾਡੇ ਅੱਗੇ ਪਿੱਛੇ ਖੱਬੇ ਸੱਜੇ, ਉਹ ਸਾਡੇ ਸਰੀਰ ਨਾਲ ਰਹਿੰਦਾ। ਪਰ ਜਦੋਂ ਉਹੀ ਦੀਵਾ ਜਿਹੜਾ ਸਾਨੂੰ ਚਾਨਣ ਦੇ ਰਿਹਾ ਉਹਦਾ ਤੇਲ ਖਤਮ ਹੋ ਜਾਏ, ਬੱਤੀ ਬੁੱਝ ਜਾਏ, ਘਰ ਵੀ ਉਹ ਹੈ ਪਰਿਵਾਰ ਵੀ ਉਹ ਹੈ ਜਦੋਂ ਦੀਵੇ ਦੀ ਬੱਤੀ ਬੁਝਦੀ ਏ ਹਨੇਰਾ ਹੁੰਦਾ ਹੈ। ਆਪਣੇ ਸਰੀਰ ਦੇ ਖੱਬੇ ਸੱਜੇ ਝਾਤੀ ਮਾਰ ਕੇ ਦੇਖਿਓ, ਪਰਛਾਵਾਂ ਕੋਈ ਨਹੀਂ ਹੁੰਦਾ, ਪਰਛਾਵੇਂ ਚਾਨਣ ਦੇ ਹੁੰਦੇ ਆ ਪਿਆਰਿਓ, ਹਨੇਰੇ ਦੇ ਪਰਛਾਵੇਂ ਨਹੀਂ ਕਦੀ ਹੋਏ। ਚਾਨਣ ਹੈ ਤੇ ਪਰਛਾਵਾਂ ਹੈ, ਹਨੇਰੇ ਦਾ ਕਦੀ ਪਰਛਾਈ ਨਹੀਂ ਬਣਦੀ, ਧੁੱਪ ਹੈ ਤੇ ਪਰਛਾਵਾਂ ਹੈ, ਪਰ ਜਦੋਂ ਹਨੇਰਾ ਆ ਗਿਆ ਸੱਚ ਏਵੇ ਉਦੋਂ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਜਿੰਨੀ ਦੇਰ ਤੱਕ ਸੁੱਖ ਦਾ ਚਾਨਣ ਹੈ, ਸਹੂਲਤਾਂ ਦਾ ਚਾਨਣ ਹੈ, ਪਦਵੀ ਦਾ ਚਾਨਣ ਹੈ, ਓਨੀ ਦੇਰ ਤੱਕ ਜਿੰਨੇ ਕਹੋਗੇ ਪਰਛਾਵੇਂ ਨਾਲ ਚੱਲਣਗੇ। ਜਿੱਦਣ ਕਿਤੇ ਦੁੱਖ ਦੇ ਹਨੇਰੇ ਵਿੱਚ ਡਿੱਗ ਪਏ, ਮੌਤ ਦੇ ਹਨੇਰੇ ਵਿੱਚ ਡਿੱਗ ਗਏ, ਬਾਕੀਆਂ ਦੀ ਗੱਲ ਛੱਡੋ, ਹਨੇਰੇ ਵਿੱਚ ਤਾਂ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਆਪਣਾ ਪਰਛਾਵਾਂ ਚਾਨਣ ਦਾ ਹੈ, ਹਨੇਰੇ ਦਾ ਥੋੜਾ। ਕਬੀਰ ਸਾਹਿਬ ਨੇ ਬੜਾ ਪਿਆਰਾ ਇਹ ਬਚਨ ਕਿਹਾ, ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ। ਫਿਰ ਬੇਨਤੀ ਕਰਾਂ, ਅਸੀਂ ਵਿਸ਼ੇ ਤੋਂ ਦੂਰ ਨਹੀਂ ਜਾਣਾ, ਅੱਗੇ ਬੇਨਤੀ ਕਰਾਂਗਾ। ਹਰੀ ਸੱਜਣ ਕੈਸਾ, ਉਹ ਮਿੱਤਰ ਕੈਸਾ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ। ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਕੈ ਬੱਤੀ ਜਗੇਗੀ, ਚਾਨਣ ਵਿੱਚ ਸਭ ਕੁਝ ਆਪਣਾ ਸੁਝੇਗਾ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ। ਤੇਲ ਜਲੈ ਅਸਵਾਸ ਖਤਮ ਹੋਏ, ਬਾਤੀ ਠਹਿਰਾਨੀ ਜੀਵਨ ਦੀ ਬੱਤੀ ਬੁਝ ਗਈ, ਸੋਨਾ ਮੰਦਰ ਹੋਈ। ਸੁਨਿਆ ਹੋ ਗਿਆ ਸਭ ਕੁਝ, ਘਰ ਤਾਂ ਉਹੀ ਹੈ ਨਾ, ਸੋਨਾ ਮੰਦਰ ਹੋਈ। ਰੇ ਬੌਰੇ ਉਹ ਕਮਲੇ ਬੰਦਿਆ, ਉਹ ਝੱਲਿਆ ਤੋ ਗਰੀ ਨਾ ਰੱਖੈ ਕੋਈ। ਆ ਸਾਥੀ ਨੇ ਇਹਨਾਂ ਵਿੱਚੋਂ ਇੱਕ ਘੜੀ ਵੀ ਕਿਸੇ ਨੇ ਤੈਨੂੰ ਰੱਖਣਾ। ਸੱਚ ਏਵੇ ਇਸ ਮੁਲਕ ਦਾ ਤੇ ਸਿਸਟਮ ਹੀ ਐਸਾ ਹੈ, ਇੱਥੇ ਮਰਨ ਤੋਂ ਬਾਅਦ ਕਾਨੂੰਨ ਵੀ ਘਰ ਨਹੀਂ ਰੱਖਣ ਦਿੰਦਾ। ਉੱਥੇ ਤਾਂ ਘਰਾਂ ਚ ਕੋਈ ਥੋੜਾ ਬਹੁਤਾ ਰੱਖ ਲੈਂਦਾ, ਕੌਣ ਰੱਖਣ ਦੇਗਾ, ਨੈਗੇਟਿਵ ਨਹੀਂ ਲਿਆਓ। ਅਸੀਂ ਉਸ ਸੱਚਾਈ ਵੱਲ ਤੁਰੀਏ, ਇਹ ਮੇਰੇ ਨਾਲ, ਤੁਹਾਡੇ ਨਾਲ, ਸਾਡੇ ਪੂਰਵਜਾਂ ਨਾਲ, ਸਾਡੇ ਰਿਸ਼ਤੇਦਾਰਾਂ ਨਾਲ, ਸਾਡੇ ਮਿੱਤਰਾਂ ਨਾਲ। ਇਸ ਮਾਨਵਤਾ ਵਿੱਚ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਇਹ ਨਹੀਂ ਵਾਪਰਿਆ, ਤੇ ਜੇ ਹਰ ਘਰ ਵਿੱਚ ਵਾਪਰਿਆ ਉਸ ਸਲੀਅਤ ਤੋਂ ਜਾਣੂ ਕਿਉਂ ਨਹੀਂ ਹੁੰਦਾ ਜਿਸ ਮਿੱਤਰ ਨੇ ਨਾਲ ਦਲਣਾ ਹੈ। ਵਾਪਰਨਾ ਤਾਂ ਹੈ। ਉਸ ਦਿਨ ਜਦੋਂ ਹੁਕਮਨਾਮਾ ਆਇਆ ਸੈਨ ਉਸੇ ਗੁਰੂ ਘਰ ਕਿ ਜੋ ਦਿਨ ਆਵੈ ਸੋ ਦਿਨ ਜਾਹੀ, ਸਾਹਿਬ ਦੀ ਕਿਰਪਾ ਛੇਤੀ ਭੁੱਲਦਾ ਨਹੀਂ ਵੀ ਕਿਹੜੇ ਕਥਾ ਕੀਤੀ ਆਪਾਂ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਜਿੰਨੇ ਵੀ ਇਸ ਧਰਤੀ ਤੇ ਪਰਿਵਾਰ ਨੇ ਨਾ ਜੀ, ਕੱਲੇ ਆਪਣੇ ਸਿੱਖਾਂ ਨੇ, ਜਿੰਨੇ ਵੀ ਪਰਿਵਾਰ ਨੇ ਕਿਸੇ ਵੀ ਧਰਮ ਦੇ, ਕਿਸੇ ਵੀ ਕਮਿਊਨਿਟੀ ਦੇ, ਸਾਰੇ ਪਰਿਵਾਰਾਂ ਦੇ ਵਿੱਚ ਜਿੰਨੇ ਜੀ ਨੇ ਉਹਨਾਂ ਦੀ ਗਿਣਤੀ ਹੈ, ਰਿਸ਼ਤੇਦਾਰਾਂ ਦੀ ਗਿਣਤੀ ਹੈ, ਮਿੱਤਰਾਂ ਦੀ ਗਿਣਤੀ ਹੈ, ਤੇ ਜਿੰਨੇ ਇੱਕ ਇੱਕ ਪਰਿਵਾਰ ਵਿੱਚੋਂ ਕੂਚ ਕਰ ਚੁੱਕੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ। ਅਸੀਂ ਝਾਤੀ ਮਾਰੀਏ, ਸਾਨੂੰ ਪਤਾ ਮਾਤਾ ਪਿਤਾ ਘਰ ਨੇ, ਗਿਣਤੀ ਹੈ, ਬੱਚੇ ਘਰ ਨੇ, ਭਰਾ ਘਰ ਹੈ, ਭੈਣਾਂ, ਰਿਸ਼ਤੇਦਾਰ, ਮਿੱਤਰ ਸੱਜਣ ਕੋਲ ਗਿਣ ਲਾਂਗੇ, ਪਰ ਜਿੰਨੇ ਮੇਰੇ ਪਰਿਵਾਰ ਵਿੱਚੋਂ, ਜਿੱਥੋਂ ਮੇਰਾ ਪਰਿਵਾਰ ਚੱਲਿਆ ਸੀ, ਜਿੰਨੇ ਕੋਈ ਇਸ ਘਰ ਵਿੱਚੋਂ ਕੂਚ ਕਰ ਚੁੱਕੇ ਨੇ, ਅਸੀਂ ਖੂਨ ਵਾਲੇ ਵੀ ਉਹਨਾਂ ਨੂੰ ਭੁੱਲ ਚੁੱਕੇ ਹਾਂ। ਤੇ ਬੰਦਾ ਕਾਹਦਾ ਰੌਲਾ ਪਾਈ ਜਾਂਦਾ, ਲੋਕ ਮੈਨੂੰ ਚੇਤੇ ਕਰਨਗੇ। ਆਪ ਜੀ ਦੇਖੋ ਕਿ ਆਪਣੇ ਪੜਦਾਦੇ ਦੇ ਦਾਦੇ ਦਾ ਨਾਂ ਕਿਸੇ ਨੂੰ ਪਤਾ? ਪੀੜੀਆਂ ਤੇ ਚਾਰ ਪੰਜ ਨੇ, ਆ 200-250 ਸਾਲ ਕੀ ਨੇ। ਅਸੀਂ ਤਾਂ ਖੂਨ ਦੇ ਰਿਸ਼ਤੇ ਜਿਹੜੇ ਹਾਂ, ਅਸੀਂ ਘਰ ਵਿੱਚ ਸਿਰਫ ਜਿਉਂਦੇ ਜਿੰਨੇ ਆ, ਜਿਉਂਦਿਆਂ ਦੀ ਗਿਣਤੀ ਹੈ, ਪਰ ਗੁਰਮੁਖੋ ਜਿੰਨੇ ਕੋਈ ਇਸ ਧਰਤੀ ਤੋਂ ਜਾ ਚੁੱਕੇ ਨੇ ਉਹਨਾਂ ਦੀ ਗਿਣਤੀ ਤਾਂ ਘਰ ਵਾਲੇ ਵੀ ਭੁੱਲ ਗਏ, ਗੁਆਂਢੀ ਨੇ ਕਿੱਥੇ ਯਾਦ ਰੱਖਣੀ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ, ਕਹਿਣ ਲੱਗੇ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਜਿਸ ਮੰਜੇ ਤੇ ਮੈਂ ਬੈਠਾ, ਜਿਸ ਘਰ ਵਿੱਚ ਮੈਂ ਬੈਠਾ, ਪਤਾ ਨੀ ਕਿੰਨੇ ਕੁ ਬੈਠ ਕੇ ਇੱਥੇ ਚਲੇ ਗਏ, ਸਮਝ ਹੀ ਕੋਈ ਨੀ। ਫਿਰ ਅਰਜ਼ ਹੈ ਕਿ ਸਤਿਗੁਰੂ ਨੇ ਸ਼ਬਦ ਵਰਤਿਆ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਕੋਈ, ਰੇ ਬੌਰੇ ਤੋ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਦਿਓਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ ਖੰਸ ਅਕੇਲਾ ਜਾਈ। ਕਿਹੜਾ ਸਾਥੀ ਇਹਦੇ ਨਾਲ ਜੀ, ਮੇਰੀ ਸਿਰਫ ਇੱਕ ਬੇਨਤੀ ਇਹ ਸੀ ਵੀ ਜਿਉਂਦੇ ਵੀ ਲੋਕ ਸਾਥ ਛੱਡਦੇ ਆ, ਤੇ ਸੱਚ ਏਵੇ ਮਰਨ ਤੋਂ ਬਾਅਦ ਤਾਂ ਸਰੀਰ ਨੇ ਵੀ ਸਾਥ ਹੀ ਨਹੀਂ ਰਹਿਣਾ। ਜੇ ਤੂੰ ਮਿੱਤਰ ਹੀ ਲੱਭਣ ਤੁਰਿਆ, ਜੇ ਤੂੰ ਸੱਜਣ ਲੱਭਣ ਤੁਰਿਆ, ਫਿਰ ਇਹੋ ਜਿਹੇ ਨਾਲ ਯਾਰੀ ਪਾ ਦੇ ਕਿ ਸਰੀਰ ਸਾਰੀ ਜ਼ਿੰਦਗੀ ਜਿਹਨੂੰ ਖਵਾਇਆ ਇਹ ਧੋਖਾ ਦੇ ਜਾਏ, ਪਰ ਉਹ ਯਾਰ ਕਦੀ ਧੋਖਾ ਨਾ ਦੇ। ਉਹ ਕਿਹੜਾ ਮਿੱਤਰ ਹੈ, ਉਹ ਕਿਹੜਾ ਸੱਜਣ ਹੈ। ਸੰਸਾਰ ਦੇ ਮਿੱਤਰਾਂ ਦਾ ਮੈਂ ਜ਼ਿਕਰ ਕਰ ਦਿੱਤਾ, ਇਹਨਾਂ ਦਾ ਸਿਰਫ ਤੇ ਸਿਰਫ ਮਕਸਦ ਤਨ ਨੂੰ ਜੋ ਸੁੱਖ ਮਿਲਦਾ ਹੈ ਉਹ ਖੰਡਾਣਾ ਹੈ, ਦੌਲਤ ਹੈ, ਪਦਾਰਥ ਨੇ, ਪਰ ਕਰਤਾਰ ਦੀ ਮਿੱਤਰਤਾ ਐਸੀ ਨਹੀਂ। ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਚ ਹੁਣ ਉਹ ਮਿੱਤਰਤਾ ਦੇਖੀਏ। ਮੈਂ ਤਿੰਨ ਸ਼ਬਦ ਵਰਤਾਂਗਾ, ਇੱਕ ਗੁਰਮੁਖ ਦੀ ਮਿੱਤਰਤਾ, ਹੁਣ ਇਹ ਦੇਹ ਨਾਲ ਨਾ ਜੋੜ ਲੈਣਾ, ਉਹ ਵੀ ਖਰੀ ਦੀ ਮਿੱਤਰਤਾ ਨਾਲ ਜੁੜੀ ਹੋਵੇਗੀ। ਦੂਸਰੀ ਗੁਰੂ ਦੀ ਮਿੱਤਰਤਾ, ਤੀਸਰੀ ਸਮਰੱਥ ਵਾਹਿਗੁਰੂ ਜੀ ਦੀ ਮਿੱਤਰਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹਜ਼ੂਰ ਨੇ ਫਰਮਾਇਆ, ਜਿਹੜੀ ਗੁਰਮੁਖ ਦੀ ਮਿੱਤਰਤਾ ਹੈ, ਮਹਾਂਪੁਰਖ ਦੀ ਮਿੱਤਰਤਾ ਹੈ, ਜਪਣ ਵਾਲੇ ਦੀ ਮਿੱਤਰਤਾ ਹੈ, ਜਿੰਨੀ ਦੇਰ ਤੱਕ ਉਹ ਸਰੀਰ ਵਿੱਚ ਕਾਇਮ ਹੈ ਓਨੀ ਦੇਰ ਤੱਕ ਮਿੱਤਰਤਾ ਮਤ ਸਮਝਿਓ। ਗੁਰਮੁਖ ਦੀ ਮਿੱਤਰਤਾ ਐਸੀ ਹੈ ਕਿ ਸਰੀਰ ਛੱਡਣ ਤੋਂ ਬਾਅਦ ਵੀ ਉਹ ਤੁਹਾਡੀ ਮਦਦ ਕਰਦਾ ਹੈ। ਹੁਣ ਅਸੀਂ ਕਹਾਂਗੇ ਭੂਤ ਪ੍ਰੇਤ, ਕਿਉਂਕਿ ਸਾਡਾ ਧਿਆਨ ਹੀ ਉਸ ਤਰ੍ਹਾਂ ਬਣਾ ਦਿੱਤਾ ਹੈ ਨਾ। ਇੱਕ ਦਿਨ ਮਰਦ ਕੀਤੀ ਸੀ, ਥੋੜਾ ਜਿਹਾ ਇਸ ਗੱਲ ਨੂੰ ਸਮਝੋ ਗੁਰਮੁਖੋ, ਫਿਰ ਕਹਾਂਗੇ ਜੀ ਉਹ ਮੁਕਤ ਨਹੀਂ ਹੋਏ। ਬੜੇ ਸਾਡੇ ਸਵਾਲ ਨੇ ਕੱਲ ਵੀ ਸੀ, ਗੁਰਮੁਖ ਪਿਆਰਾ ਜਿਹੜਾ ਬੰਦਗੀ ਕਰਨ ਵਾਲਾ ਹੈ, ਕੀ ਅਸੀਂ ਸਮਝਨੇ ਉਹ ਸਰੀਰ ਦੀ ਕੈਦ ਵਿੱਚ ਤੋਂ ਮੁਕਤ ਹੋ ਗਿਆ ਤੇ ਉਹਦੀ ਖੋਂਦ ਖਤਮ ਹੋ ਗਈ। ਇੱਕ ਵਾਰ ਮਰਜ਼ ਕੀਤੀ ਸੀ, ਇਹਨੂੰ ਥੋੜਾ ਜਿਹਾ ਸੁਣਿਓ। ਆ ਪਾਣੀ ਜੰਮ ਜਾਏ ਨਾ, ਜਦੋਂ ਬਰਫ਼ ਜਿਹਨੂੰ ਆਪਾਂ ਕਹਿੰਦੇ, ਇਹ ਥੋੜਾ ਥਾਂ ਘੇਰਦੀ ਹੈ, ਜ਼ਿਆਦਾ ਨਹੀਂ। ਜਦੋਂ ਪਾਣੀ ਬਰਫ਼ ਪਿਘਲ ਜਾਏ, ਕਿ ਉਹਨੇ ਥਾਂ ਵਿੱਚ ਟੁੱਕਦੀ ਜਿੰਨੇ ਥਾਂ ਤੇ ਬਰਫ਼ ਹੈ, ਪਿਘਲੇਗੀ ਤੇ ਉਹਦਾ ਘੇਰਾ ਵਿਸ਼ਾਲ ਹੋਵੇਗਾ, ਪਾਣੀ ਜਿਹੜਾ ਉਹ ਫੈਲੇਗਾ। ਜਦੋਂ ਉਹੀ ਪਾਣੀ ਹਵਾ ਵਿੱਚ ਉੱਡ ਜਾਏ ਤੇ ਬਹੁਤ ਵਿਰਾਟ ਹੋ ਜਾਂਦਾ ਹੈ, ਪਰ ਉਹਦੀ ਹੋਂਦ ਮਰੀ ਥੋੜਾ, ਉਹ ਵਿਰਾਟ ਹੈ। ਜਿੰਨੀ ਦੇਰ ਤੱਕ ਅਸੀਂ ਸਰੀਰ ਵਿੱਚ ਵਾਸ਼ਨਾ ਚ ਬੱਧੇ ਹਾਂ, ਸਾਡਾ ਘੇਰਾ ਹੈ। ਜਿਉਂਦੇ ਜੀ ਗੁਰੂ ਦੇ ਸ਼ਬਦ ਦੀ ਕਿਤੇ ਕਿਰਪਾ ਵਰਤ ਜਾਏ, ਸੱਚ ਇਹ ਵੇ ਕਿ ਇਨਸਾਨ ਦੀ ਸੁਰਤ ਸ਼ਬਦ ਜੁੜੇ, ਇਹ ਵਿਰਾਟ ਹੋ ਜਾਂਦਾ ਹੈ, ਤੇ ਜਦੋਂ ਸਰੀਰ ਦਾ ਭਰਮ ਚਲਾ ਜਾਏ ਇਹ ਸਰਵ ਵਿਆਪਕ ਹੋ ਕੇ ਵਰਤਣ ਲੱਗ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਅਸੀਂ ਉਹ ਸਾਰੇ ਸ਼ਬਦ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉੱਥੇ, ਭਾਵੇਂ ਉਹ ਸ਼ਬਦ ਮੁਖਾਤਬ ਸੱਜਣ ਨੂੰ ਕੀਤਾ। ਤੇ ਇੱਕ ਵਾਰ ਮੈਂ ਆਪ ਜੀ ਨੂੰ ਇੱਥੇ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ ਜਿਹੜੇ ਇਤਿਹਾਸਕ ਤੱਥਾਂ ਨੂੰ ਉਸ ਵੇਲਿਆਂ ਨੂੰ ਉਜਾਗਰ ਕਰਦੇ ਨੇ, ਪਰ ਉਹ ਸ਼ਬਦ ਇਤਿਹਾਸਕ ਹੋ ਕੇ ਸਮੇਂ ਦੀ ਗੱਲ ਕਰਦਾ ਹੋਇਆ ਵੀ ਸਰਵ ਵਿਆਪੀ ਰਹਿੰਦਾ ਹੈ, ਸਰਵ ਦੇਸ਼ੀ ਰਹਿੰਦਾ। ਸੁਣੋ, ਜਿਵੇਂ ਅਸੀਂ ਇਹ ਮੇਰਾ ਵਿਸ਼ਾ ਨਹੀਂ ਵੈਸੇ ਅੱਜ ਦਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਇਤਿਹਾਸਕ ਤੱਥ ਹੈ ਸ਼ਬਦ ਚ, ਈਵਨ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਇਹ ਵੇ ਜਿਹਦੇ ਵਿੱਚ ਗੁਰਦੇਵ ਨੇ ਸੰਮਤ ਦਾ ਜ਼ਿਕਰ ਕੀਤਾ ਹੈ, ਬਾਕੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਡੇਟ ਦਾ ਤਰੀਕ ਦਾ ਜ਼ਿਕਰ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾ ਲੋ, ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫੇਰੇ ਪ੍ਰਧਾਨ ਵੇ ਲਾ ਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਸੰਬੋਧ ਕੀ ਪਤਾ ਹੈ, ਇਹ ਘਟਨਾ ਵਾਪਰੀ, ਸੱਚੀ ਮੁੱਚੀ ਪਾਪ ਦੀ ਜੰਜ ਦਾ ਲਾੜਾ ਬਾਬਰ ਆਇਆ ਤੇ ਉੱਥੇ ਸਾਹਿਬ ਨੇ ਕਿਹਾ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ, ਆਵਨ 78 ਜਾਨ 97 ਹੋਰ ਪਿਉਟ ਸੀ ਮਰਦ ਕਾ ਚੇਲਾ। ਉਹ ਤੋਂ ਵੇਲੇ ਦੀ ਸੰਮਤ ਦਾ ਜ਼ਿਕਰ ਹੈ ਜੀ, ਸਨ ਨੀ ਸ਼ੇਰ ਸ਼ਾਹ ਸੂਰੀ ਉੱਠੇਗਾ ਮਰਦ ਦਾ ਚੇਲਾ। ਪਰ ਬੇਨਤੀ ਹੈ, ਇਹ ਸ਼ਬਦ ਸਦੀਆਂ ਪਹਿਲਾਂ ਵਾਪਰੀ ਕੋਈ ਇੱਕ ਘਟਨਾ ਵੱਲ ਇਸ਼ਾਰਾ ਕਰ ਰਿਹਾ, ਪਰ ਭਾਵਨਾ ਵਾਲਾ ਸਿੱਖ ਇਸ ਸ਼ਬਦ ਨੂੰ ਉਸੇ ਤਰ੍ਹਾਂ ਭਾਵਨਾ ਨਾਲ ਪੜ੍ਹਦਾ ਜਿਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਪਰ ਕਦੀ ਉਹਨੇ ਕਿਹਾ ਇਹ ਤਾਂ ਪੁਰਾਤਨ, ਇਹ ਤਾਂ ਵਾਪਰ ਚੁੱਕੀ ਘਟਨਾ, ਇਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਹੈ। ਗੁਰਮੁਖੋ, ਜਿਹਦੇ ਵਿੱਚ ਸੱਚ ਪੈਦਾ ਹੋਇਆ ਉਹ ਜੇ ਵਕਤੀ ਘਟਨਾ ਦਾ ਜ਼ਿਕਰ ਵੀ ਕਰੇਗਾ ਤੇ ਉਹ ਘਟਨਾ ਜੁਗੋ ਜੁਗ ਅਟਲ ਆਪਣੇ ਅਰਥਾਂ ਦੇ ਸਮੇਤ ਰਹੇਗੀ, ਉਹਨੂੰ ਕਦੀ ਕੋਈ ਖੰਡਨ ਨਹੀਂ ਕਰ ਸਕੇਗਾ। ਇਹ ਸ਼ਬਦ ਇਤਿਹਾਸਕ ਹੈ। ਖੁਰਾਸਾਨ ਖਸਮਾਨਾ ਕੀ ਆ, ਇਤਿਹਾਸਕ ਤਾਤਕ ਹੈ। ਸੁਲੀ ਤੇ ਨਾਰਾਇਣ ਰਾਖ ਇਤਿਹਾਸਕ ਹੈ। ਸੁਲਤਾਨ ਪੁੱਛੇ ਸੁਣਬੇ ਨਾਮਾ, ਦੇਖੋ ਰਾਮ ਤੁਮਾਰੇ ਕੰਮ, ਇਤਿਹਾਸਕ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਇਤਿਹਾਸਕ ਹੈ। ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਾਨਾ ਕੋ ਦਿਉਰਾ ਫਿਰੈ। ਇਹ ਸਾਰੇ ਸ਼ਬਦ ਕੀ ਨੇ? ਜਿਵੇਂ ਅਸੀਂ ਸ਼ਬਦ ਇੱਕ ਪੜ੍ਹਦੇ ਹਾਂ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ, ਸੂਲ ਇਹ ਇਤਿਹਾਸਕ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਪਿਆਣ ਆਇਆ, ਮਹਾਰਾਜ ਨੂੰ ਤਾਂ ਕੁਛ ਨੀ ਹੋਇਆ। ਹੁਣ ਹੋ ਸਕਦਾ ਕਈ ਇਹਨੂੰ ਖੰਡਨੀ ਕਰ ਦੇਣੇ, ਐਵੇਂ ਸੀ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜੇ ਗੁਰਮੁਖੋ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ, ਜਿਹੜਾ ਜ਼ਹਿਰ ਪਿਆਣ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਜ਼ਹਿਰ ਨਹੀਂ ਪੀਤਾ, ਰੱਬ ਦੀ ਖੇਡ ਵਾਪਰੀ, ਉਹਦੇ ਹੱਥ ਚ ਜ਼ਹਿਰ ਦਾ ਭਾਂਡਾ, ਅੰਦਰ ਸੂਲ ਉੱਠਿਆ, ਬਾਹਮਣ ਦੀ ਉੱਥੇ ਮੌਤ ਹੋ ਗਈ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਇਤਿਹਾਸਕ ਤੱਥ। ਪਰ ਮੈਂ ਬੇਨਤੀ ਕਰਾਂਗਾ, ਇਸ ਨੂੰ ਭਾਵਨਾ ਨਾਲ ਬਣਾ ਕੇ ਤੁਰਿਓ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਕੋਈ ਸ਼ਬਦ ਇਤਿਹਾਸਕ ਤੱਥਾਂ ਨੂੰ ਉਜਾਗਰ ਕਰਦੇ ਨੇ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਮੇਂ ਦੀ ਸੀਮਾ ਨੂੰ ਪਾੜ ਕੇ ਜੁਗੋ ਜੁਗ ਅਟਲ, ਆਪਣੀ ਸਮਰੱਥਾ ਨੂੰ ਕਦੀ ਗਵਾਚਣ ਨਹੀਂ ਦਿੰਦਾ। ਬਸ ਇਹਨੂੰ ਸੁਣਿਓ, ਜਿਹੜੀ ਬੇਨਤੀ ਮੈਂ ਕਰਨ ਲੱਗਾ। ਹੁਣ ਇੱਕ ਉਹ ਸੱਜਣ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਕੀਤਾ, ਉਹਦੇ ਚ ਦੋਨੋਂ ਪੱਖ ਰੱਖੇ ਬਾਬਾ ਜੀ ਨੇ ਜੀ। ਇੱਕ ਤਾਂ ਉਹ ਸੱਜਣ ਜਿਹੜਾ ਕਪਟੀ ਕਹਿ ਛਲੀਆ ਕਹਿ ਜਿਹਨੇ ਨਿਭਣਾ ਨਹੀਂ, ਇੱਕ ਉਹ ਸੱਜਣ ਜਿਹੜਾ ਸਰੀਰ ਛੱਡਣ ਤੋਂ ਪਹਿਲਾਂ ਰੱਬ ਦੀ ਦਰਗਾਹ ਵਿੱਚ ਖਲੋਤਾ ਹੁੰਦਾ ਹੈ। ਫਿਰ ਗੁਰੂ ਹੋਵੇ ਤੇ ਐਸਾ, ਮਹਾਰਾਜ ਨੇ ਉੱਥੇ ਸ਼ਬਦ ਵਰਤਿਆ, ਉੱਜਲ ਕੇਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੌ ਧੋਵਾਂ। ਤੇ ਸੂਈ ਰਾਗ ਚ ਜੀ, ਤੇ ਸੂਈ ਰਾਗ ਰਾਤ ਦੇ ਪਹਿਲੇ ਪੈਰ ਤੋਂ ਬਾਅਦ ਗਾਉਣ ਵਾਲਾ ਰਾਗ ਹੈ। ਇਹਦਾ ਮਤਲਬ ਸ਼ਾਮ ਨੂੰ ਅਜੇ ਸੱਜਣ ਠੱਗ ਤਿਆਰੀ ਕਰ ਰਿਹਾ ਜਦੋਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ ਕਹਿ ਦਾ ਭਾਂਡਾ ਕਾਂਸੀ ਦਾ ਬਰਤਨ। ਸਾਨੂੰ ਸਭ ਨੂੰ ਪਤਾ ਕਹਿ ਦਾ ਭਾਂਡਾ ਮਾਈਆਂ ਨੂੰ ਬੀਬੀਆਂ ਨੂੰ ਪਤਾ ਹੋਣਾ, ਇੱਥੇ ਨੀ ਨਿਆਣਿਆਂ ਨੂੰ ਪਤਾ ਲੱਗਣਾ। ਕਹਿ ਦਾ ਭਾਂਡਾ ਅਕਸਰ ਪਹਿਲਾਂ ਜਦੋਂ ਸਾਬਣ ਨਹੀਂ ਸੀ, ਬਈ ਲੱਸੀ ਨਾਲ ਤੇ ਰੇਤ ਨਾਲ ਮਾਂਜਦੀਆਂ ਸਨ ਬੀਬੀਆਂ। ਬਈ ਲੱਸੀ ਲੈ ਕੇ ਨਾ, ਬਈ ਦਾ ਅਰਥ ਜਾਣਨੀ ਆਪਾਂ, ਬਾਸੀ। ਉਸ ਲੱਸੀ ਚ ਰੇਤਾ ਮਿਲਾ ਕੇ ਚੰਗੀ ਤਰ੍ਹਾਂ ਕੂਚੇ ਨਾਲ ਮਾਂਜਦੀਆਂ ਸਨ। ਉਹ ਬੜਾ ਲਿਸ਼ਕਦਾ ਸੀ ਜੀ ਧੋਣ ਤੋਂ ਬਾਅਦ। ਪਰ ਸਤਿਗੁਰੂ ਕਹਿੰਦੇ ਨੇ ਇਸ ਲਿਸ਼ਕਦੇ ਹੋਏ ਕਾਂਸੀ ਦੇ ਬਰਤਨ ਤੇ ਯਕੀਨ ਨਾ ਕਰੀ, ਇਹ ਜਿੰਨਾ ਬਾਹਰੋਂ ਚਮਕਦਾ ਪਿਆ ਅੰਦਰੋਂ ਓਨਾ ਖੋਟਾ ਹੈ। ਇਹਦੇ ਚ ਆਪਣੇ ਹੱਥ ਆਪਣੇ ਪੰਜੇ ਨੂੰ ਮਾਰ ਕੇ ਦੇਖੀ, ਜਦੋਂ ਤੂੰ ਚੰਗੀ ਤਰ੍ਹਾਂ ਲਿਸ਼ਕਦੇ ਭਾਂਡੇ ਤਾਂ ਹੱਥ ਮਾਰੇਗਾ, ਇਹ ਲਿਸ਼ਕਦੇ ਦੇ ਵਿੱਚ ਇੱਕ ਕਾਲਕ ਪਈ ਹੈ, ਤੇਰੀਆਂ ਉਂਗਲਾਂ ਨੂੰ ਕਾਲੇ ਕਰ ਦੇਗੀ। ਇਹ ਸੰਸਾਰ ਦੇ ਸੱਜਣ ਨੇ ਜੀ, ਬਾਬਾ ਜੀ ਨੇ ਸ਼ਬਦ ਵਰਤੇ, ਲਿਸ਼ਕਦੇ ਨੇ, ਜ਼ਬਾਨੀ ਕਲਾਮੀ ਦਾਅਵੇ ਕਰਦੇ ਆ, ਪਰ ਜਦੋਂ ਤੂੰ ਹੱਥ ਮਾਰ ਕੇ ਦੇਖੇਗਾ ਤੇ ਵਿੱਚੋਂ ਕਾਲਖ ਨਿਕਲੇਗੀ। ਪਰ ਨਿਰਾਸ਼ ਨਹੀਂ ਹੋਣ ਦਿੱਤਾ, ਕਹਿਣ ਲੱਗਿਓ ਸੱਜਣਾ, ਮੈਂ ਉਸ ਸੱਜਣ ਨੂੰ ਆਪਣਾ ਯਾਰ ਮਿੱਤਰ ਬਣਾਇਆ, ਜਿੱਥੇ ਖਲੋਵਾਂਗਾ ਮੇਰੀ ਥਾਂ ਤੇ ਜਵਾਬ ਦੇਣ ਵਾਲਾ ਹੈ। ਸਤਿਗੁਰੂ ਦੇ ਬੋਲ ਨੇ, ਉੱਜਲ ਕੇਹਾਂ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ। ਅਗਲਾ ਬੱਚੇ ਨੇ ਸੱਜਣ ਸਹੀ ਨਾਲ ਮੈਂ, ਆਖ ਹੈ ਸੱਜਣ, ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਹ ਨੇ ਮੇਰੇ ਸੱਜਣ, ਮੈਂ ਫਿਰ ਸ਼ਬਦ ਵਰਤਾਂ। ਇਹ ਸੱਜਣ ਭਾਵੇਂ ਗੁਰੂ ਲਈ ਪ੍ਰਭੂ ਲਿਖ, ਪਹਿਲੀ ਮੈਂ ਬੇਨਤੀ ਕੀਤੀ ਜੀ, ਗੁਰਮੁਖ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਿੱਤਰ ਮੰਨਿਆ ਹੈ ਜੀ ਸ਼ੁਰੂਆਤ ਮੈਂ, ਕਿਉਂਕਿ ਮੈਨੂੰ ਪਤਾ ਜੇ ਮੈਂ ਕੱਲੇ ਪ੍ਰਭੂ ਦੀ ਖਰੀ ਮਿੱਤਰ ਦੀ ਗੱਲ ਕਰਾਂਗਾ, ਜੇ ਗੁਰਸਿੱਖ ਗੁਰਮੁਖ ਸੰਤ ਜਪਣ ਵਾਲੇ ਮਹਾਂਪੁਰਖ ਦਾ ਜ਼ਿਕਰ ਨਾ ਕੀਤਾ, ਗੁਰੂ ਦਾ ਜ਼ਿਕਰ ਨਾ ਕੀਤਾ, ਤੇ ਅਸੀਂ ਕਹਾਂਗੇ ਇਹਨਾਂ ਲਈ ਸੱਜਣ ਕਿਉਂ ਵਰਤਿਆ। ਇਸ ਕਰਕੇ ਪਹਿਲਾਂ ਸ਼ਬਦ ਵਰਤਿਆ, ਗੁਰਮੁਖ ਵੀ ਮਿੱਤਰ ਹੁੰਦਾ ਹੈ। ਉਹ ਮਿੱਤਰ ਕੈਸਾ ਹੈ? ਗੁਰੂ ਸਾਹਿਬ ਨੇ ਬਾਣੀ ਚ ਬਚਨ ਕਿਹਾ, ਕਹਿਣ ਲੱਗੇ ਉਹ ਸੱਜਣ ਕੇਵਲ ਜਿਉਂਦਿਆਂ ਦਾ ਨਹੀਂ, ਉਹ ਵਾਅਦਾ ਕਹਿੰਦਾ ਮੈਂ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਹੀਂ ਛੱਡਾਂਗਾ। ਇਹ ਪਵਿੱਤਰ ਸ਼ਲੋਕ, ਨਾਨਕ ਕੱਚੜਿਆਂ ਸਿਉਂ ਤੋੜ, ਇਹ ਸੰਸਾਰ ਦੇ ਮਿੱਤਰ ਨੇ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜਿਵੰਦੇ ਵਿਛੜੇ, ਆਹ ਜਿਹੜੇ ਕੱਚੇ ਨੇ ਨਾ ਜਿਉਂਦਿਆਂ ਸਾਥ ਛੱਡ ਜਾਣਾ, ਇਹ ਤੇਰੇ ਨਾਲ ਨਹੀਂ ਰਹਿਣਗੇ। ਓਏ ਮੋਇਆ ਨਾ ਜਾਈ ਛੋੜ, ਪਰ ਜਿਹੜਾ ਸੱਚਮੁੱਚ ਸੰਤ ਸੱਜਣ ਕਹਿ ਪੱਕਾ ਕਹਿ, ਉਹ ਸਰੀਰਕ ਤੌਰ ਤੇ ਚਲਾ ਵੀ ਜਾਏ ਪਰ ਉਹਦਾ ਬਚਨ ਤੇ ਉਹਦੀ ਅਸੀਸ ਉਹਦੇ ਸਰੀਰ ਦੇ ਛੱਡਣ ਤੋਂ ਬਾਅਦ ਵੀ ਕਦੀ ਨਹੀਂ ਜਾਂਦੀ ਹੁੰਦੀ। ਹਜ਼ੂਰ ਨੇ ਕਿਹਾ ਉਹ ਐਸੇ ਸੱਜਣ, ਇਹਨਾਂ ਸੱਜਣਾਂ ਨੂੰ ਮਹਾਰਾਜ ਨੇ ਬਾਣੀ ਚ ਕਿਹਾ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ ਮਿੱਤਰ ਸਾਡੜੇ ਸਹੀ, ਕਿਉਂਕਿ ਮਿੱਤਰ ਸ਼ਬਦ ਬਹੁਤ ਵਿਸਤਾਰ ਵਾਲਾ ਗੁਰੂ ਗ੍ਰੰਥ ਸਾਹਿਬ ਚ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ ਮਿੱਤਰ ਅਸਾਡੜੇ ਸਹੀ, ਹਉ ਟੁੰਡੇਂਦੀ ਜੱਗ ਸਭਾਇਆ ਜਾਂ ਨਾਨਕ ਵਿਰਲੇ ਕਈ। ਉਹ ਸੱਜਣ ਉਹ ਮੇਰਾ ਮਿੱਤਰ ਹੈ ਜਿਹਦੇ ਦਰਸ਼ਨ ਕੀਤਿਆਂ ਮੇਰੇ ਅੰਦਰ ਦੇ ਗੰਦੇ ਫੁਰਨੇ ਖਤਮ ਹੋ ਜਾਂਦੇ, ਅੰਦਰ ਦੀ ਮੈਲ ਧੁੱਪ ਜਾਂਦੀ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸਾਜਨਾ ਸੰਤ ਆਓ ਮੇਰੇ, ਆਨੰਦਾਂ ਨੂੰ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੇ। ਜੇ ਸੱਜਣਾ ਤੂੰ ਮੇਰੇ ਘਰ ਵਿੱਚ ਫੇਰਾ ਪਾ ਗਿਆ, ਤੇਰੇ ਆਉਣ ਨਾਲ ਤਾਂ ਮੇਰੇ ਘਰ ਦੇ ਵਿੱਚੋਂ ਭੈੜੇ ਫੁਰਨੇ ਵੀ ਛੱਡ ਕੇ ਚਲੇ ਜਾਂਦੇ। ਇਹ ਵੀ ਇੱਕ ਸੱਜਣ ਹੈ। ਗੁਰੂ ਸਾਹਿਬ ਨੇ ਬਹੁਤ ਬਾਣੀ ਚ ਕਿਹਾ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਉਹ ਮੇਰਾ ਸੱਜਣ ਉਹ ਮੇਰਾ ਮਿੱਤਰ ਜਿਹੜਾ ਪਰਮਾਤਮਾ ਦਾ ਨਾਮ ਚੇਤੇ ਕਰਾਏ, ਇਹਨੂੰ ਵੀ ਮਿੱਤਰਤਾ ਕਿਹਾ ਜਾਂਦਾ। ਤੇ ਯਾਦ ਰੱਖਿਓ ਕਈ ਵਾਰੀ ਗੁਰਮੁਖ ਪਿਆਰਾ ਜਦੋਂ ਵਾਅਦਾ ਕਰ ਦਿੰਦਾ ਮਿੱਤਰਾ ਮੈਂ ਤੇਰਾ ਸਾਥ ਦਿਆਂਗਾ, ਉਹ ਛੱਡਦਾ ਨਹੀਂ ਹੁੰਦਾ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਉਹਨਾਂ ਨੇ ਇੱਕ ਮਿੱਤਰ ਬਣਾਇਆ ਸੀ ਸੁੰਦਰ ਸ਼ਾਹ, ਨਾ ਸੁਣਿਆ ਹੋਣਾ ਆਪ ਜੀ ਨੇ। ਕੋਈ ਸੱਜਣ ਕਹਿੰਦੇ ਨੇ ਜਿਹੜਾ ਗੁਰਦੇਵ ਨੂੰ ਬੁੱਢਣ ਸ਼ਾਹ ਮਿਲਿਆ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ, ਕਿਉਂਕਿ ਉਸ ਵਕਤ ਕੀਰਤਪੁਰ ਨਹੀਂ ਸੀ, ਜਿਹਦੀ ਅਜੇ ਵੀ ਥਾਂ ਕਹਿ ਤੇ ਕਿਹਾ ਜਾਂਦਾ ਹੈ ਕਿ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਸੀ। ਇਹ ਹੋ ਸਕਦਾ ਹੈ ਜੀ, ਅਸੰਭਵ ਨਹੀਂ, ਅੱਜ ਵੀ ਹੁੰਦਾ ਹੈ। ਜਦੋਂ ਗੁਰੂ ਸਾਹਿਬ ਗਏ ਬੁੱਢਣ ਸ਼ਾਹ ਨੇ ਦਰਸ਼ਨ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਭਾਈ ਸਾਹਿਬ ਮਰਦਾਨਾ ਜੀ ਨੇ ਕੀਰਤਨ ਕੀਤਾ ਤੇ ਬੁੱਢਣ ਸ਼ਾਹ ਸਾਧਨਾ ਵਾਲਾ ਤੇ ਸੀ ਨਾ ਜੀ, ਭਾਂਡਾ ਤੇ ਤਿਆਰ ਸੀ। ਉਸ ਵਕਤ ਉਹਦੇ ਅੰਦਰ ਨੂੰ ਕੀਰਤਨ ਸੁਣ ਕੇ ਇੰਨਾ ਸਕੂਨ ਮਿਲਿਆ, ਉਹਨੂੰ ਇੰਜ ਪ੍ਰਤੀਤ ਹੋਇਆ ਕਿ ਸਾਰੀ ਜ਼ਿੰਦਗੀ ਦੀ ਸਾਧਨਾ ਇੱਕ ਪਾਸੇ ਤੇ ਇਸ ਸੰਤ ਦੀ ਸੰਗਤ ਇੱਕ ਪਾਸੇ। ਕੀਰਤਨ ਦੀ ਸਮਾਪਤੀ ਤੋਂ ਬਾਅਦ ਹਜ਼ੂਰ ਦੇ ਨੇਤਰ ਬੰਦ ਸਨ, ਪਰ ਮੈਂ ਫਿਰ ਬੇਨਤੀ ਕਰਾਂਗਾ ਜਿਹੜੀਆਂ ਰੁਖਾਨੀਅਤ ਦੀਆਂ ਅਸਲੀ ਗੱਲਾਂ ਨੇ ਉਹਨਾਂ ਨੂੰ ਪਖੰਡ ਕਹਿ ਕੇ ਕਿ ਨਿੰਦੋ ਮਤ। ਗੁਰੂ ਦੇ ਨੇਤਰ ਬੰਦ ਕਰਨੇ ਬਗਲ ਸਮਾਧੀ ਨਹੀਂ, ਮਾਤਾ ਉੱਥੇ ਪ੍ਰਮਾਣ ਲਾ ਲੋ ਲੱਗ ਪਈ ਜੀ ਬਗਲਿਆਂ ਵੱਲ ਕੀ, ਨਹੀਂ ਨਹੀਂ। ਬੁੱਢਣ ਸ਼ਾਹ ਪੁੱਛਦਾ ਮਰਦਾਨੇ ਨੂੰ ਇਹ ਸੰਤ ਇਹ ਮਹਾਂਪੁਰਖ ਗੁਰਮੁਖ ਕੌਣ ਫਕੀਰ ਕੌਣ? ਉਹਨੇ ਕੋਈ ਸ਼ਬਦ ਵਰਤਿਆ ਮੇਰਾ ਗੁਰੂ ਨਾਨਕ। ਗੁਰੂ ਨਾਨਕ ਸ਼ਬਦ ਸੁਣਿਆ ਬੁੱਢਣ ਸ਼ਾਹ ਚਰਨਾਂ ਤੇ ਡਿੱਗ ਪਿਆ। ਮਹਾਰਾਜ ਨੇ ਨੇਤਰ ਖੁੱਲੇ ਤੇ ਸੀਸ ਤੇ ਹੱਥ ਰੱਖ ਕੇ ਕਿਹਾ ਪੁਰਖਾ ਭਾਈ ਸਿੱਖਾ ਸ਼ਬਦ ਵਰਤੇ ਤੈਨੂੰ ਨਿਰੰਕਾਰ ਚੇਤੇ ਆਵੇ, ਪਰਮਾਤਮਾ ਯਾਦ ਆਵੇ। ਤੇ ਨਾਲ ਅਗਲਾ ਸਵਾਲ ਕੀਤਾ ਕਿੰਨਾ ਸਮਾਂ ਹੋ ਗਿਆ ਇੱਥੇ ਬੈਠਿਆਂ? ਕਹਿੰਦਾ ਬਹੁਤ ਸਮਾਂ। ਸਤਿਗੁਰੂ ਹੱਸ ਕੇ ਕਹਿੰਦੇ ਨੇ ਕੀ ਕਮਾਈ ਕਰਕੇ ਖੱਟਿਆ, ਕੀ ਪ੍ਰਾਪਤੀ ਹੋਈ? ਕਹਿੰਦਾ ਕਮਾਈ ਕੋਈ ਨੀ, ਪ੍ਰਾਪਤੀ ਬਹੁਤ ਹੋ ਗਈ। ਹਜ਼ੂਰ ਕਹਿੰਦੇ ਨੇ ਕਮਾਈ? ਕਹਿੰਦਾ ਨੀ ਕਮਾਈ ਕੋਈ ਨੀ, ਬਹੁਤ ਕੁਝ ਖੱਟਿਆ ਮੇਰੇ ਜਿੰਨਾ ਕਿਸੇ ਨੀ ਖੱਟਿਆ। ਸਤਿਗੁਰੂ ਪੁੱਛਦੇ ਨੇ ਕੀ? ਕਹਿੰਦਾ ਤੇਰੇ ਵਰਗਾ ਸਮਰੱਥ ਮੁਰਸ਼ਦ ਚੱਲ ਕੇ ਘਰ ਆ ਜਾਏ ਤੇ ਇਦੂ ਵੱਧ ਮੈਂ ਕੀ ਖੱਟਣਾ ਹੈ, ਮੈਂ ਬਹੁਤ ਕੁਝ ਖੱਟਿਆ ਹੈ। ਮੇਰੇ ਘਰ ਚ ਗੁਰੂ ਨਾਨਕ ਆਇਆ ਹੈ, ਉੱਥੇ ਉਹਨੇ ਕਿਹਾ ਸੀ ਮੇਰਾ ਦੁੱਧ। ਚਲੋ ਇਹਨੂੰ ਹੁਣ ਤਾਂ ਸੁਣਾਉਂਦੇ ਕੋਈ ਨੀ ਨਾ, ਕਿਉਂਕਿ ਸਮਾਂ ਇਸ ਢੰਗ ਦਾ ਆ ਗਿਆ। ਸ਼ਰਧਾ ਭਾਵਨਾ ਕਹਿਣ ਲੱਗੇ ਦੁੱਧ। ਹਜ਼ੂਰ ਨੇ ਕਿਹਾ ਇੰਤਜ਼ਾਰ ਕਰ, ਛੇਵੇਂ ਜਾਮੇ ਛਕਾਂਗੇ। ਇਹ ਘਟਨਾ ਨੂੰ ਨਕਾਰ ਨਹੀਂ ਸਕਦੇ ਕੀਰਤਪੁਰ ਸਾਹਿਬ। ਮੈਂ ਫਿਰ ਵੀ ਬੇਨਤੀ ਕਰਾਂਗਾ, ਤੁਸੀਂ ਦੇਖੋ ਉਹਦਾ ਇੱਕ ਚੇਲਾ ਹੋਇਆ ਸੁੰਦਰ ਸ਼ਾਹ, ਬੁੱਢਣ ਸ਼ਾਹ ਦਾ। ਕੀਰਤਪੁਰ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਉਹ ਵੀ ਆਇਆ, ਦੂਰੋਂ ਆਇਆ ਚੱਲ ਕੇ, ਤੇ ਭਾਈ ਬਿਧੀ ਚੰਦ ਨਾਲ ਮਿੱਤਰਤਾ ਪੈ ਗਈ, ਦੋਸਤੀ ਪੈ ਗਈ ਤੇ ਆਪਸ ਵਿੱਚ ਮਿਲਦੇ ਆ। ਤੇ ਇੱਕ ਦਿਨ ਕਹਿੰਦਾ ਭਾਈ ਸੁੰਦਰ ਸ਼ਾਹ ਬਿਧੀ ਚੰਦ ਤੂੰ ਪਿਆਰ ਮੈਨੂੰ ਬੜਾ ਕਰਦੇ ਹੋ, ਸਵਾਦ ਤਾਂ ਹੈ ਜੇ ਆਪਾਂ ਇਕੱਠੇ ਸੰਸਾਰ ਤੋਂ ਸਰੀਰ ਛੱਡੀਏ ਤਾਂ। ਸ਼ਾਇਦ ਆਪ ਨੂੰ ਪਤਾ ਹੋਵੇ ਭਾਈ ਬਿਧੀ ਚੰਦ ਨੇ ਪੰਜਾਬ ਚ ਸਰੀਰ ਨਹੀਂ ਛੱਡਿਆ, ਜਾਂ ਪਹੁੰਚੇ ਯੂਪੀ ਚ ਉਹ ਥਾਂ ਕਿ ਜਿੱਥੇ ਸੁੰਦਰ ਸ਼ਾਹ ਰਹਿ ਰਿਹਾ ਉਹਨੂੰ ਜਾ ਮਿਲੇ ਤੇ ਨਾਲ ਇੱਕ ਸ਼ਬਦ ਕਿਹਾ ਜਦੋਂ ਤੁਰ ਲੱਗੇ। ਭਾਵੇਂ ਉਸ ਇਲਾਕੇ ਦੀ ਸੰਗਤ ਨੇ ਕਿਹਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਆਓ ਦਰਸ਼ਨ ਬਖਸ਼ੋ, ਸਤਿਗੁਰੂ ਨੇ ਕਿਹਾ ਭਾਈ ਬਿਧੀ ਚੰਦ ਨੂੰ ਲੈ ਜਾਓ। ਪਤਾ ਸੀ ਵੀ ਇਹਨੇ ਵਾਅਦਾ ਕੀਤਾ, ਮਿੱਤਰਤਾ ਹੈ ਨਾ, ਤੁਸੀਂ ਇਹਨੂੰ ਲੈ ਜਾਓ। ਤੇ ਵਿੱਚੋਂ ਸੰਗਤ ਦੇ ਕਿਸੇ ਕਿਹਾ ਦੀਦਾਰ ਆਪ ਦੇ ਕਰਨੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ, ਮਹਾਰਾਜ ਕਹਿੰਦੇ ਆ ਜਿਹੜਾ ਭਾਈ ਬਿਧੀ ਚੰਦ ਚ ਮੇਰੇ ਚ ਫਰਕ ਜਾਣੇਗਾ, ਗੁਰੂ ਤੋਂ ਵਿਛੜਿਆ ਰਹੇਗਾ। ਸਿੱਖ ਤੇ ਗੁਰੂ ਅਭੇਦ ਹੁੰਦੇ ਨੇ ਇੱਕ ਥਾਂ ਤੇ। ਮੈਂ ਅਰਜ਼ ਕੀਤੀ, ਉਹਨੇ ਕਿਹਾ ਮੈਂ ਮਿੱਤਰ ਤੇ ਸੱਚਮੁੱਚ ਇਕੱਠਿਆਂ ਸਰੀਰ ਤੇ ਆ ਗਿਆ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਚ ਇੱਕ ਮਿੱਤਰ ਗੁਰਸਿੱਖ ਲਿਖਾ ਹੈ, ਗੁਰਮੁਖ ਲਿਖਾ ਹੈ, ਮਹਾਂਪੁਰਖ ਲਿਖਾ ਹੈ, ਨਾਮ ਜਪਣ ਵਾਲੇ ਵਾਸਤੇ ਹੈ, ਤੇ ਉਹ ਵੀ ਗੁਰਮੁਖ ਜਦੋਂ ਮਿੱਤਰ ਬਣ ਜਾਂਦਾ ਕਦੀ ਬਾਂਹ ਛੇਤੀ ਛੱਡਦਾ ਨਹੀਂ ਹੁੰਦਾ। ਦੂਸਰੀ ਬੇਨਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਿੱਤਰ ਸ਼ਬਦ ਜਿਹੜਾ ਉਹ ਗੁਰੂ ਵਾਸਤੇ ਵੀ ਵਰਤਿਆ ਹੈ। ਜਿਵੇਂ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਗੁਰੂ ਮੇਰਾ ਮਿੱਤਰ ਹੈ। ਤੇ ਬਾਲ ਸਿਖਾਈ ਮਿੱਤਰ ਹੈ, ਬਾਲ ਸਿਖਾਈ ਦਾ ਅਰਥ ਹੁੰਦਾ ਜਿਹੜੇ ਬਚਪਨ ਵੇਲੇ ਇਕੱਠੇ ਖੇਡਦੇ ਰਹੇ, ਮੇਰਾ ਸਤਿਗੁਰੂ ਬਾਲ ਸਿਖਾਈ। ਗੁਰੂ ਰਾਮਦਾਸ ਕਹਿੰਦੇ ਨੇ ਮੇਰੇ ਮੀਤ ਗੁਰਦੇਵ ਮੋਕੋ, ਆਪਣੇ ਗੁਰੂ ਨੂੰ ਮਿੱਤਰ ਕਹਿ ਕੇ ਆਵਾਜ਼ ਮਾਰਦੇ ਨੇ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਨੂੰ ਸੱਜਣ ਕਹਿ ਕੇ ਪੁਕਾਰਿਆ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ, ਸਿਰਫ ਟਿਊਕ ਮਾਤਰ। ਇੱਕ ਮਿੱਤਰ ਇੱਕ ਸੱਜਣ ਉਹ ਨੇ ਜਿਹੜੇ ਕਪਟੀ ਨੇ, ਛਲੀਏ ਨੇ, ਧੋਖਾ ਦੇਣ ਵਾਲੇ ਆ। ਇੱਕ ਗੁਰਮੁਖ ਮਿੱਤਰ ਉਹ ਨੇ ਜਿਹੜੇ ਬਚਨ ਕਰਦੇ ਆ, ਨਿਭਾਣ ਵਾਲੇ ਆ। ਤੇ ਤੀਸਰਾ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਚ ਸਮਰੱਥ ਗੁਰੂ ਨੂੰ ਗੁਰੂ ਨੂੰ ਮਿੱਤਰ ਸੱਜਣ ਕਿਹਾ ਹੈ। ਇਸ ਤੋਂ ਅਗਲੀ ਬੇਨਤੀ ਜਿਹੜੀ ਹੁਣ ਅਸੀਂ ਵਿਚਾਰਨੇ ਪਏਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰੱਬ ਨੂੰ ਮਿੱਤਰ ਕਿਹਾ ਹੈ। ਹੁਣ ਇਹਨਾਂ ਤਿੰਨਾਂ ਨੂੰ ਵਾਕ ਕਰਕੇ ਅਰਥ ਨਹੀਂ ਕਰਨੇ, ਭਾਵਾਂ ਕਿ ਵਿਸ਼ਾ ਪ੍ਰਕਰਨ ਨਹੀਂ ਸੀ, ਗੁਰਮੁਖ ਸੱਜਣ ਦਾ ਜ਼ਿਕਰ ਨਹੀਂ, ਗੁਰੂ ਮਿੱਤਰ ਦਾ ਜ਼ਿਕਰ ਨਹੀਂ, ਪਰ ਮੈਂ ਇਸ ਕਰਕੇ ਬੇਨਤੀ ਕੀਤੀ ਜੇ ਗੁਰਮੁਖ ਮਿੱਤਰ ਬਣੇਗਾ ਤੇ ਕੁਦਰਤੀ ਤੌਰ ਤੇ ਗੁਰੂ ਮਿੱਤਰ ਜ਼ਰੂਰ ਬਣੇਗਾ। ਗੁਰੂ ਮਿੱਤਰ ਬਣੇਗਾ ਤੇ ਪਰਮਾਤਮਾ ਮਿੱਤਰ ਜ਼ਰੂਰ ਬਣੇਗਾ, ਕਿਉਂਕਿ ਇਹਨਾਂ ਤਿੰਨਾਂ ਨੂੰ ਵਾਹ ਕਰਕੇ ਅਰਥ ਕਰਾਂਗੇ ਤੇ ਨਹੀਂ। ਇੱਥੇ ਪਰਮਾਤਮਾ, ਸਤਿਗੁਰੂ ਤੇ ਸਤਿਗੁਰੂ ਦੇ ਸ਼ਬਦ ਨੂੰ ਕਮਾਉਣ ਵਾਲਾ ਗੁਰਸਿੱਖ, ਇਹਨਾਂ ਤਿੰਨਾਂ ਦੀ ਮਿੱਤਰਤਾ ਪਰਸਪਰ ਅੰਦਰੂਨੀ ਤੌਰ ਤੇ ਇੱਕ ਹੀ ਹੈ, ਇਹਨੂੰ ਦੋ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਮੇਰਾ ਮਿੱਤਰ ਲੱਭਿਆ, ਉਹ ਮਿੱਤਰ ਕਿਹੜਾ? ਕਹਿੰਦੇ ਨੇ ਖਰੀ ਪਰਮਾਤਮਾ, ਵਾਹਿਗੁਰੂ ਤੇ ਸਤਿਗੁਰੂ ਨੇ ਬਾਣੀ ਸ਼ਬਦ ਵਰਤੇ। ਕਹਿਣ ਲੱਗੇ ਉਹ ਮਿੱਤਰ ਈਤ ਊਤ ਨੇ ਵਿਛੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਬਣੀਐ। ਉਹ ਮਿੱਤਰ ਲੱਭਾ ਜਿਹੜਾ ਇੱਥੇ ਵੀ ਨਿਭਾ ਛੱਡਦਾ ਤੇ ਅੱਗੇ ਵੀ ਉਹਨੇ ਮੇਰਾ ਸਾਥ ਨਹੀਂ ਛੱਡਣਾ। ਇਸੇ ਨੂੰ ਗੁਰਦਬਾਣੀ ਚ ਕਿਹਾ। ਫਿਰ ਉਹ ਸੱਜਣ ਐਸਾ ਹੈ, ਕੁਝ ਲੁਕਾਉਂਦਾ ਵੀ ਕੋਈ ਨਹੀਂ। ਇਹ ਫਿਰ ਸੁਣਿਓ ਧਿਆਨ ਨਾਲ, ਕਈ ਵਾਰੀ ਖੂਨ ਦੇ ਰਿਸ਼ਤੇ ਤੋਂ ਬੰਦਾ ਪਰਦਾ ਪਾ ਲੈਂਦਾ, ਪਰ ਮਿੱਤਰ ਤੋਂ ਕਦੀ ਕੁਛ ਨਹੀਂ ਲੁਕਾਉਂਦਾ, ਮਿੱਤਰ ਨਾਲ ਸਾਂਝ ਪਾ ਦਿੰਦਾ। ਗੁਰੂ ਗ੍ਰੰਥ ਸਾਹਿਬ ਚ ਬਚਨ ਆਇਆ, ਕਹਿੰਦੇ ਨੇ ਜੇ ਮਿੱਤਰ ਕਹਿ ਕੇ, ਯਾਰ ਕਹਿ ਕੇ, ਸੱਜਣ ਕਹਿ ਕੇ ਕੋਈ ਚੀਜ਼ ਪਰਦੇ ਥੱਲੇ ਲੁਕਾ ਕੇ ਰੱਖਾਂ ਤੇ ਰੱਬਾ ਮੈਨੂੰ ਇੰਨਾ ਦੁੱਖ ਦੇਈ ਕਿ ਜਿਵੇਂ ਅੱਗ ਦੇ ਉੱਤੇ ਮਜੀਠ ਸੜਦਾ ਹੋਵੇ। ਬਾਬੇ ਫਰੀਦ ਦਾ ਇਹ ਬਚਨ ਹੈ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ, ਫਰੀਦਾ ਜੇ ਮੈਂ ਕੁੰਦਾ ਵਾਰਿਆ ਮਿੱਤਾਂ ਆਇੜਿਆ, ਜੇ ਮੈਂ ਆਪਣੇ ਮਿੱਤਰ ਤੋਂ ਵਾਰਿਆ ਦਰ ਤੇ ਕੋਈ ਚੀਜ਼ ਲੁਕਾ ਕੇ ਰੱਖਾਂ, ਖੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ, ਜੇ ਤੇਰੇ ਤੋਂ ਪਰਦੇ ਪਾ ਕੇ ਜੀਣਾ ਤੇ ਮੈਨੂੰ ਇਸ ਤਰ੍ਹਾਂ ਅੱਗ ਲੱਗ ਜਾਏ ਜਿਵੇਂ ਮਜੀਠ ਅੱਗ ਉੱਤੇ ਸੜਦਾ ਹੈ, ਤੇਰੇ ਤੋਂ ਮੈਂ ਕੁਝ ਲੁਕਾਵਾਂਗਾ ਨਹੀਂ। ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਮੇਰਾ ਸੱਜਣ ਮਿੱਤਰ ਕੈਸਾ ਹੈ, ਕੁਛ ਨਹੀਂ ਲੁਕਾਉਂਦਾ। ਤੇ ਜਦੋਂ ਯਾਰ ਹੀ ਬਣਾ ਲਿਆ ਤੇ ਫਿਰ ਉਹਦੇ ਕੋਲੋਂ ਪਰਦਾ ਕਾਹਦਾ ਰਿਹਾ? ਮਿੱਤਰ ਬਣਾ ਕੇ ਪਰਦੇ ਨਹੀਂ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਕਹਿ ਇਸ ਸੰਬੰਧੀ, ਹਜ਼ੂਰ ਨੇ ਕਿਹਾ ਜਨ ਕੋ ਪ੍ਰਭ ਸੰਗੇ ਅਸਨੇ, ਸਾਜ ਨੂੰ ਤੂੰ ਮੀਤ ਮੇਰਾ, ਹਰ ਲੱਭ ਦੋ ਮਿੱਤਰ ਸਮਿਤੋ। ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸੱਜਣ ਹੈ, ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮੈਨੂੰ ਪਤਾ ਲੱਗ ਗਿਆ ਮੇਰੇ ਸੱਜਣ ਮੇਰੇ ਮਿੱਤਰ, ਹਰ ਚੀਜ਼ ਤੇਰੇ ਘਰ ਵਿੱਚ ਪਈ ਏ, ਕੁਝ ਵੀ ਮੇਰੇ ਤੋਂ ਲੁਕਾਇਆ ਨਹੀਂ। ਤੇ ਮਿੱਤਰਾ ਮੈਂ ਭੈਣ ਭਰਾ ਤੋਂ ਕਿਉਂ ਮੰਗਣਾ, ਤੇਰੇ ਤੋਂ ਆ ਕੇ ਮੰਗਾਗਾ। ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮਾਨ ਮੰਗੂ, ਤਾਨ ਮੰਗੂ, ਮੈਨੂੰ ਇੱਜ਼ਤ ਦੀ ਲੋੜ ਪਈ ਤੇਰੇ ਤੋਂ ਮੰਗਾਂਗਾ, ਕਿਉਂਕਿ ਤੂੰ ਜਦੋਂ ਇੱਜ਼ਤ ਦੇਦਾ ਫਿਰ ਬੇਪਤ ਨਹੀਂ ਹੋਈਦਾ। ਜੇ ਤਾਕਤ ਦੀ ਲੋੜ ਪਈ ਸ਼ਕਤੀ ਤੇਰੇ ਤੋਂ ਮੰਗਾਂਗਾ, ਜੇ ਦੌਲਤ ਦੀ ਲੋੜ ਪਈ ਤਾਂ ਤੇਰੇ ਕੋਲ ਬੇਨਤੀ ਕਰਾਂਗਾ, ਜੇ ਮੇਰੇ ਤਨ ਨੂੰ ਰੋਗ ਲੱਗ ਗਿਆ ਤੰਦਰੁਸਤੀ ਤੇਰੇ ਤੋਂ ਮੰਗਾਂਗਾ, ਜੇ ਮੈਨੂੰ ਕੱਲ ਨੂੰ ਕਿਤੇ ਸੰਤਾਨ ਦੀ ਪ੍ਰਾਪਤੀ ਦੀ ਲੋੜ ਪਈ ਤੇ ਮਿੱਤਰਾ ਮੈਂ ਤਾਂ ਤੇਰੇ ਤੋਂ ਮੰਗਾਂਗਾ। ਹੁਣ ਇਹੋ ਜਿਹਾ ਮਿੱਤਰ ਕੋਈ ਮਿਲੇਗਾ? ਅਗਲੀ ਬੇਨਤੀ, ਸੰਸਾਰੀ ਮਿੱਤਰ ਨਾ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਕਿੰਨੇ ਕੁ ਦਿਨ ਦੇਣਗੇ? ਇੱਕ ਦਿਨ ਦੇਣਗੇ। ਸ਼ੇਖ ਸਾਹਿਬ ਦੀ ਇਹ ਗੱਲ ਬੜੀ ਸੋਹਣੀ ਕਹਿੰਦਾ, ਕਹਿੰਦਾ ਭਾਵੇਂ ਦੁਨੀਆਦਾਰ ਕਿੰਨੇ ਮਿੱਤਰ ਨੇੜੇ ਹੋਣ, ਤੂੰ ਆਪਣੇ ਦਿਲ ਦੀ ਗੱਲ ਸਾਂਝੀ ਕਰੇਗਾ ਨਾ, ਚੇਤੇ ਰੱਖੀ ਉਹਦਾ ਮਿੱਤਰ ਵੀ ਕੋਈ ਅੱਗੇ ਹੋਵੇਗਾ, ਉਹ ਤੇਰੇ ਦਿਲ ਦੀ ਗੱਲ ਹੋਰ ਕਿਸੇ ਨਾਲ ਸਾਂਝੀ ਕਰੇਗਾ, ਸੰਸਾਰ ਦਾ ਮਿੱਤਰ। ਪਰ ਗੁਰੂ ਕਦੀ ਇਸ ਤਰ੍ਹਾਂ ਕਰਦਾ? ਅਸੀਂ ਜਿੰਨੇ ਗੁਰਦੁਆਰੇ ਆਏ ਆ, ਗੁਰਮੁਖੋ ਸਾਰੇ ਆਪੋ ਆਪਣੀਆਂ ਅਰਦਾਸਾਂ ਕਰਨੇ, ਜਿਹੜੀ ਆਪਾਂ ਇਕੱਲੇ ਕਰਨੇ। ਇਹ ਮਿੱਤਰ ਐਸਾ ਹੈ, ਪ੍ਰਭੂ ਮਿੱਤਰ ਐਸਾ ਹੈ ਕਿ ਕਰੋੜਾਂ ਅਰਬਾਂ ਬੰਦਿਆਂ ਦੀਆਂ ਰੋਜ਼ ਬੇਨਤੀਆਂ ਸੁਣਦਾ, ਤੇ ਜਦੋਂ ਕੋਈ ਸੁਣਾਉਂਦਾ ਉਹਦੀ ਗੱਲ ਉਹਦੇ ਪੁੱਤਰ ਨੂੰ ਵੀ ਨਹੀਂ ਦੱਸਦਾ ਪਿਆ, ਸਾਰਿਆਂ ਦੀਆਂ ਅੰਦਰ ਪਾ ਕੇ ਬੈਠਾ। ਦੂਸਰੀ ਬੇਨਤੀ, ਦੁਨੀਆਦਾਰ ਕੋਈ ਵੀ ਸੱਜਣ ਮਿੱਤਰ ਹੈ, ਕਿੰਨੇ ਦਿਨ ਸਾਨੂੰ ਦੇ ਦੇਗਾ? ਇੱਕ ਦਿਨ ਦੇਗਾ, ਦੋ ਦਿਨ ਦੇਗਾ, ਚਾਰ ਦਿਨ ਦੇਗਾ? ਪਰ ਯਾਦ ਰੱਖਿਓ, ਰੋਜ਼ ਰੋਜ਼ ਜਾ ਕੇ ਮੰਗਾਂਗੇ ਤੇ ਇਹ ਸ਼ਬਦ ਕਹਿ ਦੇਗਾ ਕਿ ਹੁਣ ਮੇਰਾ ਖਹਿੜਾ ਛੱਡ, ਮੈਂ ਅੱਕ ਗਿਆ ਤੈਨੂੰ ਦਿੰਦਿਆਂ, ਅੱਜ ਤੋਂ ਬਾਅਦ ਮੇਰੇ ਕੋਲ ਮੰਗਣ ਨਾ ਆਵੀਂ। ਪਰ ਪਰਮਾਤਮਾ ਮਿੱਤਰ ਐਸਾ, 24 ਘੰਟੇ ਲੁਕਾਈ ਝੋਲੀਆਂ ਅੱਡ ਕੇ ਮੰਗਦੀ ਏ, ਉਸ ਦਾਤੇ ਨੇ ਕਦੀ ਨਹੀਂ ਕਿਹਾ ਮੇਰਾ ਖਹਿੜਾ ਛੱਡੋ, ਤੁਸੀਂ ਰੋਜ਼ ਹੀ ਮੰਗਣ ਆ ਜਾਂਦੇ, ਕਿਉਂਕਿ ਉਹਦਾ ਭੰਡਾਰਾ ਕਦੀ ਖਾਲੀ ਨਹੀਂ ਹੁੰਦਾ। ਦਿੰਦਾ ਦੇ, ਲੈਣ ਵਾਲਿਓ ਤੁਸੀਂ ਥੱਕ ਜਾਓਗੇ, ਦੇਣ ਵਾਲੇ ਮਿੱਤਰ ਨੇ ਨਹੀਂ ਥੱਕਣਾ। ਦਿੰਦਾ ਦੇ, ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰਾਂ ਤੋਂ ਲੋਕ ਝੋਲੀਆਂ ਭਰਦੇ ਪਏ ਨੇ। ਸਤਿਗੁਰੂ ਕਹਿੰਦੇ ਨੇ ਉਹ ਸੱਜਣ ਈਤ ਊਤ ਨੀ ਵਿਛੜੈ ਜੋ ਸੋ ਸੰਗੀ ਗਣੀਏ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਏ। ਇਸੇ ਨੂੰ ਗੁਰੂ ਨੇ ਕਿਹਾ, ਪ੍ਰਭ ਸਿਉ ਲਾਗ ਰੇਖੋ ਮੇਰਾ ਚੀਤ, ਔਖੀ ਘੜੀ ਨਾ ਦੇਖਣ ਦੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ। ਕਿਹੜਾ ਮਿੱਤਰ ਹੈ ਜਿਹੜਾ ਸਾਹਾਂ ਨਾਲ ਪ੍ਰਤਪਾਲ ਨਾ ਕਰੇ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰੇਖੋ ਮੇਰਾ ਚੀਤ ਆਦ ਅੰਤ। ਇਹ ਥੋੜਾ ਸੁਣਨ ਵਾਲੀ ਬੇਨਤੀ ਹੈ। ਆ ਸੰਸਾਰ ਦੇ ਮਿੱਤਰ ਆਦ ਚ ਕੋਈ ਨੀ, ਅੰਤ ਚ ਵੀ ਕੋਈ ਨੀ। ਆਦ ਅੰਤ ਕੀ ਹੈ? ਬੜਾ ਪਿਆਰਾ ਬਚਨ ਕਿਹਾ ਮਹਾਰਾਜ ਨੇ। ਆਦ ਦਾ ਅਰਥ ਜਦੋਂ ਮੇਰਾ ਸਰੀਰ ਬਣਦਾ ਪਿਆ ਸੀ, ਅੰਤ ਦਰ ਤੇ ਜਦੋਂ ਮੇਰੇ ਸਰੀਰ ਦਾ ਵਜੂਦ ਖਤਮ ਹੋ ਗਿਆ। ਇਹਨੂੰ ਬਾਣੀ ਚ ਦੇਖੋਗੇ, ਆਦ ਜਦੋਂ ਅਜੇ ਸਰੀਰ ਬਣਿਆ ਵੀ ਨਹੀਂ, ਮਾਂ ਦਾ ਸਿਰਫ ਜਿਸਮ ਸੀ ਰੱਬ ਨੇ ਦਿੱਤਾ, ਪਰ ਕਿਹੜਾ ਮਿੱਤਰ ਸੀ ਕਿ ਜਦੋਂ ਸਰੀਰ ਦੀ ਬਣਤਰ ਬਣ ਰਹੀ ਏ, ਇੱਕ ਇੱਕ ਨਾੜੀ ਬਣਦੀ ਪਈ ਏ, ਉਹ ਮਿੱਤਰ ਉਸ ਅੱਗ ਵਿੱਚ ਵੀ ਪ੍ਰਤਪਾਲਨਾ ਕਰਦਾ, ਤੇ ਜਿਸ ਦਿਨ ਬੌੜੀ ਨੂੰ ਅੱਗ ਵੀ ਸਾੜ ਦਿਓਗੇ, ਆਤਮਾ ਨਾਲ ਫਿਰ ਉਹ ਮਿੱਤਰ ਚੱਲੇਗਾ। ਉਹ ਆਦ ਵੀ ਹੈ, ਉਹ ਅੰਤ ਵੀ ਹੈ। ਮਹਾਰਾਜ ਕਹਿੰਦੇ ਨੇ, ਪ੍ਰਭ ਸਿਉ ਲਾਗ ਰਿਹਾ ਹੋ ਮੇਰਾ ਚੀਤ, ਆਦ ਅੰਤ ਸਦਾ ਸਹਾਈ ਧਨ ਹਮਾਰਾ ਮੀਤ। ਉਹ ਮੇਰਾ ਮਿੱਤਰ ਹੈ, ਉਹ ਸੱਜਣ। ਮਹਾਰਾਜ ਨੇ ਕਿਹਾ ਮੈਂ ਬੜੇ ਮਿੱਤਰ ਬਣਾਏ, ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਉਹ ਮਿੱਤਰ ਜਿਹੜਾ ਦੁੱਖ ਕੱਟਦਾ ਹੈ। ਮੈਂ ਫਿਰ ਬੇਨਤੀ ਕਰਾਂ, ਮਿੱਤਰ ਸ਼ਬਦ ਪ੍ਰਭੂ ਲਿਖੇ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਜਿੱਥੇ ਆਰਾਧਾਂਗੇ ਉਹ ਮਿੱਤਰ ਨਾਲ ਚੱਲੇਗਾ। ਪਰ ਥੋੜਾ ਜਿਹਾ ਨੂੰ ਸੁਣਿਓ, ਜਦੋਂ ਕਿਸੇ ਨੂੰ ਯਾਰ ਬਣਾ ਲਈਏ ਨਾ, ਉਦੋਂ ਯਾਰ ਦਾ ਦੁੱਖ ਵੀ ਸਜਾ ਲਈਦਾ ਹੁੰਦਾ ਹੈ। ਮੈਂ ਸੋਚਣਾ, ਗੁਰੂ ਗੋਬਿੰਦ ਸਿੰਘ ਨੇ ਰੱਬ ਨੂੰ ਯਾਰ ਕਹਿ ਕੇ ਆਵਾਜ਼ ਮਾਰੀ, ਤੇ ਉਦੋਂ ਮਾਰੀ ਜਦੋਂ ਬਹੁਤ ਕੁਝ ਜਾ ਚੁੱਕਾ ਸੀ। ਕੈਸੀ ਮਿੱਤਰਤਾ ਹੈ, ਉਲਾਂਭਾ ਨਹੀਂ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਭਾਈ ਆਨੰਦ ਲਾਲ ਆਵਾਜ਼ ਮਾਰਦਾ, ਉਹ ਵੀ ਯਾਰ ਕਹਿ ਕੇ ਆਵਾਜ਼ ਮਾਰਦਾ ਹੈ। ਥੋੜੇ ਜਿਹੇ ਬਚਨ ਅਸੀਂ ਲੈਂਦੇ, ਗੁਰੂ ਕੈਸਾ ਯਾਰ, ਪ੍ਰਭੂ ਨੂੰ ਗੁਰੂ ਯਾਰ ਬਣਾਉਂਦਾ ਜਦੋਂ, ਤੇ ਅਸੀਂ ਇੱਕ ਬਚਨ ਪੜ੍ਹਦੇ ਹਾਂ ਮਿੱਤਰ ਪਿਆਰੇ ਨੂੰ, ਉੱਥੇ ਵੀ ਤਾਂ ਸ਼ਬਦ ਮਿੱਤਰ ਹੈ ਨਾ। ਕਹਿੰਦੇ ਨੇ ਮੇਰੇ ਪਿਆਰੇ ਮਿੱਤਰ ਨੂੰ ਮੇਰਾ ਹਾਲ ਦੱਸਣਾ ਮੁਰੀਦਾਂ ਦਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਸਹੂਲਤ ਕੋਈ ਨਹੀਂ ਰਹਿ ਗਈ। ਪੋਹ ਦੇ ਦਿਨ ਨੇ ਪਰ ਸਾਰੇ ਅਸੀਂ ਜਾਣਦੇ ਹਾਂ ਪੈਰੀ ਛਾਲੇ ਪਏ ਆ, ਬਾਣਾ ਜਿਹੜਾ ਹੈ ਉਹ ਲੀਰੋ ਲੀਰ ਹੋਇਆ ਪਿਆ। ਤੇ ਮੈਂ ਇੱਕ ਵਾਰ ਇਹ ਮਾਛੀਵਾੜੀ ਬੇਨਤੀ ਕੀਤੀ ਸੀ ਕਿ ਗੁਰਦੇਵ ਨੂੰ ਜਦੋਂ ਇਸ਼ਨਾਨ ਕਰਾਇਆ ਭਾਈ ਮਾਨ ਸਿੰਘ ਉਹਨਾਂ ਨੇ ਗਰਮ ਪਾਣੀ ਦੇ ਨਾਲ, ਉਦੋਂ ਹਜ਼ੂਰ ਦੇ ਕਸ਼ਹਿਰੇ ਦੇ ਜਿਹੜੇ ਪਹੁੰਚੇ ਨੇ ਉਹ ਵੀ ਖੂਨ ਨਾਲ ਭਿੱਜ ਕੇ ਮਹਾਰਾਜ ਦੇ ਲੱਤਾਂ ਨਾਲ ਜੁੜੇ ਹੋਏ ਸਨ। ਕਿੰਨਾ ਕੁ ਕਿੰਨਾ ਕਿੱਥੋਂ ਕਿੱਥੋਂ ਮਹਾਰਾਜ ਲੰਘੇ, ਤਨ ਤੇ ਬਸਤਰ ਕੋਈ ਨਹੀਂ, ਪਰਿਵਾਰ ਦਾ ਜੀ ਕੋਈ ਨਹੀਂ। ਹਾਂ ਇੱਕ ਮਿੱਤਰ ਹੈ ਟਿੰਡ ਦਾ ਸਰਾਣਾ ਕਰਕੇ ਵੀ ਕਹਿੰਦੇ ਨੇ ਵਾਹ ਮਿੱਤਰਾ ਲੋਕ ਰਜਾਈਆਂ ਸੁੱਤੇ ਨੇ, ਤੇਰੀ ਬੰਦਗੀ ਤੋਂ ਬਿਨਾਂ ਤਾਂ ਰਜਾਈਆਂ ਵੀ ਰੋਗ ਬਣ ਜਾਂਦੀਆਂ ਨੇ। ਇਹਦਾ ਮਤਲਬ ਬੜਾ ਵੱਡਾ ਭਾਣਾ ਮੰਨਣ ਦੀ ਗੱਲ ਸੀ। ਤੇਰੇ ਸਿਮਰਨ ਤੋਂ ਬਿਨਾਂ ਸੁੱਖ ਦੇ ਖਾਣ ਪਾਣ ਉਹ ਵੀ ਖੰਜਰ ਤੇ ਕਸਾਈਆਂ ਦੇ ਵਿੰਗ ਬਣਦੇ ਆ, ਤੇਰੇ ਸਿਮਰਨ ਤੋਂ ਬਿਨਾਂ ਖੁਸ਼ੀਆਂ ਖੇੜੀਆਂ ਦੇ ਕਿਲੇ ਜਿਹੜੇ ਨੇ ਉਹ ਵੀ ਮੌਤ ਬਣ ਜਾਂਦੇ ਆ। ਜੇ ਮਿੱਤਰਾ ਤੂੰ ਸੀਨੇ ਵਿੱਚ ਵੱਜ ਜਾਏ ਤੇ ਸੱਚ ਵੇ ਕਿ ਯਾਰਾ ਤੇਰਾ ਤਾਂ ਵਿਛਾਇਆ ਹੋਇਆ ਸੱਥਰ ਵੀ ਕੀਮਤੀ ਸਿੰਘਾਸਨ ਬਣ ਜਾਂਦਾ। ਮੈਂ ਤਾਂ ਬੇਨਤੀ ਕੀਤੀ ਯਾਰ ਬਣ ਕੇ ਫਿਰ ਉਹ ਲਾਹਮੇ ਨਹੀਂ ਦੇਈਦੇ ਹੁੰਦੇ, ਯਾਰ ਬਣ ਕੇ ਮਹਾਰਾਜ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੋਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਮਿੱਤਰ ਬਣਾ ਲਿਆ ਨਾ, ਕਿਉਂ ਕਹਾਂਗਾ ਤੂੰ ਮਾੜਾ ਕੀਤਾ, ਮਿੱਤਰ ਨੀ ਮਾੜਾ ਕਰਦਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮੈਨੂੰ ਯਾਦ ਹੈ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਯਾਰ ਕਹਿ ਕੇ ਬੁਲਾਉਂਦੇ ਆ ਜੀ, ਇੱਕ ਉਹਨਾਂ ਦਾ ਬਚਨ ਹੈ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਅਗਲੀ ਤੋਕੀ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਬੇਸਹਾਰਿਆਂ ਦਾ ਯਾਰ ਹੈ, ਬੇਸਹਾਰਿਆਂ ਦਾ ਮਿੱਤਰ ਹੈ। ਭਾਈ ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਚਲੋ ਇੱਕ ਘਟਨਾ ਮੈਂ ਆਪ ਨਾਲ ਸਾਂਝੀ ਕਰ ਦੇਣਾ। ਭੰਗਾਣੀ ਦਾ ਜੁੱਧ ਅਸੀਂ ਇਸ ਵਾਰੀ ਬੜਾ ਬਿਆਨ ਕੀਤਾ ਹਜ਼ੂਰ ਦੀ ਰਚਨਾ ਚੋਂ। ਪੀਰ ਬੁੱਧੂ ਸ਼ਾਹ ਦੇ ਪੁੱਤ ਸ਼ਹੀਦ ਹੋ ਗਏ, ਸਤਿਗੁਰੂ ਨੇ ਸ਼ਾਮ ਦਾ ਵੇਲਾ ਜਦੋਂ ਸੰਸਕਾਰ ਹੁੰਦੇ ਪਏ ਸਨ ਪਹੁੰਟਾ ਸਾਹਿਬ, ਪੀਰ ਸਾਹਿਬ ਜੀ ਦੇ ਪੁੱਤਰ ਉੱਥੇ ਦਫਨਾਏ ਗਏ। ਤੇ ਮਹਾਰਾਜ ਮੈਨੂੰ ਲੱਗਦਾ ਉਸ ਵੇਲੇ ਜੋ ਕੁਝ ਘਟਨਾ ਕਰਮ ਵਾਪਰਿਆ ਕਿ ਪੀਰ ਬੁੱਧੂ ਸ਼ਾਹ ਜਦੋਂ ਹਜ਼ੂਰ ਦੇ ਕੋਲ ਆਏ ਤੇ ਸਤਿਗੁਰੂ ਤੋਂ ਸੱਚਮੁੱਚ ਕੰਘਾ ਵਾਹ ਰਹੇ ਸਨ। ਇਹਦਾ ਮਤਲਬ ਕਿੰਨੀ ਕੁ ਨੇੜਤਾ ਹੋਵੇਗੀ ਕਿ ਮਹਾਰਾਜ ਤਿਆਰ ਨਹੀਂ, ਬਿਲਕੁਲ ਤਿਆਰ ਨਹੀਂ। ਜਿਸ ਮੰਜੇ ਤੇ ਜਿਸ ਥਾਂ ਤੇ ਸਤਿਗੁਰੂ ਹਜ਼ੂਰ ਬੈਠਿਆ ਪੀਰ ਜੀ ਨੂੰ ਅੰਦਰ ਲੈ ਆਂਦਾ। ਪੀਰ ਜੀ ਉਮਰ ਕਰਕੇ ਹਜ਼ੂਰ ਤੋਂ ਵੱਡੇ ਨੇ, ਅਰਬਲਾ ਕਰਕੇ। ਮਹਾਰਾਜ ਨੇ ਦੇਖਿਆ, ਕਹਿਣ ਲੱਗੇ ਸੱਚ ਦਾ ਪੀਰ ਆਇਆ। ਹਜ਼ੂਰ ਨੇ ਕਿਹਾ ਪੀਰ ਜੀ ਤੁਹਾਡੇ ਪੁੱਤ ਸ਼ਹੀਦ ਹੋਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੈ। ਕਹਿੰਦੇ ਨੇ ਉਹਨੇ ਹੱਸ ਕੇ ਕਿਹਾ ਯਾਰਾ ਮਿੱਤਰਤਾ ਬਾਹੀ ਹੈ ਤੇ ਯਾਰੀ ਵਿੱਚ ਪੁੱਤ ਵੀ ਚਲੇ ਜਾਣ ਤੇ ਖੁਸ਼ੀ ਹੁੰਦੀ ਹੈ, ਮਿੱਤਰਤਾ ਪਾਈ ਨਾ ਤੇਰੇ ਨਾਲ। ਹਜ਼ੂਰ ਨੇ ਕਿਹਾ ਕੁਛ ਮੰਗੋ। ਗੁਰਮੁਖੋ ਉਸ ਦੀ ਨਜ਼ਰ ਸਿਰਫ ਗੁਰੂ ਗੋਬਿੰਦ ਸਿੰਘ ਦੇ ਕੰਘੇ ਤੇ ਕੇਸਾਂ ਤੇ ਗਈ। ਦਾਤਾਰ ਕਹਿੰਦੇ ਕੁਛ ਮੰਗੋ, ਆਏ ਯਾਰ ਜਦੋਂ ਯਾਰ ਬਣਾ ਲਈਏ ਯਾਰ ਦੀਆਂ ਨਿਸ਼ਾਨੀਆਂ ਵੀ ਚੰਗੀਆਂ ਲੱਗਦੀਆਂ। ਆਪਾਂ ਤਾਂ ਯਾਰ ਕਈਆਂ ਨੇ ਬਣਾਏ ਹੀ ਨਹੀਂ, ਜੇ ਯਾਰ ਬਣਾਇਆ ਹੁੰਦਾ ਗੁਰੂ ਗੋਬਿੰਦ ਸਿੰਘ ਦੇ ਕੇਸ ਚੰਗੇ ਨਾ ਲੱਗਦੇ, ਉਹਦਾ ਕੜਾ ਅੱਛਾ ਨਾ ਲੱਗਦਾ, ਅੰਮ੍ਰਿਤ ਨਾ ਚੰਗਾ ਲੱਗਦਾ। ਹਜ਼ੂਰ ਨੇ ਕਿਹਾ ਕੁਛ ਮੰਗ। ਉਹਨੇ ਇੱਕੋ ਗੱਲ ਕੀਤੀ, ਆਪਣੀ ਝੋਲੀ ਫੈਲਾਈ ਤੇ ਉਹ ਕੱਪੜੇ, ਮੈਨੂੰ ਇੰਜ ਲੱਗਦਾ ਜਦੋਂ ਪੁੱਤ ਸ਼ਹੀਦ ਹੋਏ ਹੋਣਗੇ ਆਖਰ ਝੋਲੀ ਤੇ ਸਿਰ ਤੇ ਰੱਖਿਆ ਹੋਵੇਗਾ, ਜਿਸ ਝੋਲੀ ਚ ਪੁੱਤਾਂ ਦਾ ਸਿਰ ਰੱਖਣਾ। ਝੋਲੀ ਫੈਲਾ ਕੇ ਕਹਿੰਦਾ ਮਿੱਤਰਾ ਹੇ ਸਤਿਗੁਰੂ ਬਖਸ਼ਿਸ਼ ਕਰ, ਮੇਰੇ ਕਮਾਈ ਨਹੀਂ, ਤੂੰ ਪਰ ਉਪਕਾਰ ਕਰ, ਮੇਰੀ ਝੋਲੀ ਚ ਕੰਘਾ ਤੇ ਜ਼ੁਲਫਾਂ ਆਪਣੀਆਂ ਪਾ ਦੇ। ਦੋਨੋਂ ਲੈ ਲੈ, ਜ਼ੁਲਫਾਂ ਵੀ ਤੇ ਕੰਘਾ ਵੀ। ਮਹਾਰਾਜ ਨੇ ਕਿਤਾਰ ਦਿੱਤੀ, ਕਿਸ ਨੇ ਦਸਤਾਰ ਅੱਧੀ ਦਿੱਤੀ। ਜਦੋਂ ਘਰ ਆਇਆ, ਮੈਨੂੰ ਸ਼ਾਹ ਦੇ ਕਾਸਿਦ ਸਾਹਿਬ ਨੇ ਇੱਕ ਬੜੀ ਸੋਹਣੀ ਕਵਿਤਾ ਕਹੀ ਸੀ, ਘਰ ਆਏ ਵਾਪਸ ਤੇ ਨਸੀਰਾਂ ਬੈਰਾਗ ਸੀ, ਉਹਨੇ ਇਹ ਸ਼ਬਦ ਕਹੇ, ਮਹਾਂਸ਼ੀ ਮਮਤਾ ਦਿਲ ਤੜਪੇ, ਮੇਰੇ ਪੁੱਤ ਮੇਰੇ ਬੱਚੇ ਦੋ। ਤੇ ਉਸ ਪੀਰ ਜੀ ਨੇ ਇੱਕ ਸ਼ਬਦ ਕਿਹਾ, ਨਸੀਰਾਂ ਆ ਮੈਂ ਤੈਨੂੰ ਇਹ ਗੱਲ ਦੱਸਾਂ, ਦੇਖ ਬੇਗਮ ਅੱਜ ਫਿਰ ਹਸਨ ਤੇ ਹਸਾਉਣ ਹਸਨ ਤੇ ਹੁਸੈਨ ਦਾ ਲਹੂ, ਤੋਹੀਦ ਦੇ ਗੁਲਸ਼ਨ ਦਾ ਪਹਿਰੇਦਾਰ ਬਣ ਗਿਆ। ਦੇਖ ਬੇਗਮ ਮੇਰੇ ਨਸੀਬ ਇਤਨਾ ਯੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਸ਼ਬਦ ਕਿੱਡਾ ਪਿਆਰਾ ਹੈ, ਮਾੜਾ ਨਹੀਂ। ਕਹਿੰਦੇ ਦੇਖ ਬੇਗਮ ਅੱਜ ਹਸਨ ਤੇ ਹੁਸੈਨ ਦਾ ਲਹੂ ਤੋਹੀਦ ਦੇ ਗੁਲਸ਼ਨ ਦਾ ਪਹਿਰੇਦਾਰ ਬਣ ਗਿਆ। ਬੇਗਮ ਮੇਰੇ ਨਸੀਬ ਇਤਨਾ ਯੋਰ ਕਰ ਗਏ ਕਿ ਗੁਰੂ ਗੋਬਿੰਦ ਮੇਰਾ ਯਾਰ ਬਣ ਗਿਆ। ਉਹਨੇ ਕਿਹਾ ਮੈਂ ਸਮਝੀ ਨਹੀਂ ਕੀ ਯਾਰ ਬਣ ਗਿਆ। ਤੇ ਇੱਕੋ ਦਮ ਪੋਟਲੀ ਖੋਲ ਕੇ ਕੇਸ ਖਲਾ ਦਿਖਾ ਕੇ ਕਹਿੰਦਾ, ਕੰਘਾ ਦਿਖਾ ਕੇ ਕਹਿੰਦਾ, ਜਦੋਂ ਯਾਰੀ ਪਾਈਏ ਪਿਆਰੀ ਚੀਜ਼ ਦੇਈਦੀ ਯਾਰ ਨੂੰ, ਯਾਰ ਉਹਦੇ ਬਦਲੇ ਦਿੰਦਾ। ਪੁੱਤ ਸਭ ਤੋਂ ਪਿਆਰੇ ਸਨ ਗੁਰੂ ਗੋਬਿੰਦ ਸਿੰਘ ਦੀ ਝੋਲੀ ਚ ਪਾਇਆ, ਉਹਦੇ ਕੇਸ ਤੇ ਕੰਘਾ ਸਭ ਤੋਂ ਪਿਆਰਾ ਸੀ, ਮੈਂ ਆਪਣੀ ਝੋਲੀ ਵਿੱਚ ਲੈ ਆਇਆ। ਮੈਂ ਇੱਕ ਬੇਨਤੀ ਕਰਾਂਗਾ, ਯਾਰੀ ਨਹੀਂ ਸ਼ਾਇਦ ਇਹ ਕਾਰਨ ਕਿ ਭਾਈ ਨੰਦ ਲਾਲ ਨੇ ਜਦੋਂ ਗੁਰਦੇਵ ਦੇ ਜ਼ੁਲਫਾਂ ਦੀ ਗੱਲ ਕੀਤੀ ਤੇ ਯਾਰ ਦੀਆਂ ਜ਼ੁਲਫਾਂ ਕਿਹਾ। ਮੈਂ ਤਾਂ ਕਿਹਾ ਯਾਰ ਸ਼ਬਦ ਮਾੜਾ ਨਹੀਂ ਸੀ, ਮਿੱਤਰ ਸ਼ਬਦ ਮਾੜਾ ਨਹੀਂ। ਹਜ਼ੂਰ ਨੇ ਫਰਮਾਇਆ, ਭਾਈ ਸਾਹਿਬ ਨੇ, ਦੀਨ ਦੁਨੀਆਂ ਦਰ ਕਮੰਦੇ ਆਪ ਹਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰੇ ਮੂਵੇ ਯਾਰ, ਹਰ ਦੋ ਆਲਮ ਕੀਮਤੇ ਯੱਕ ਤਾਰੇ ਮੂਵੇ ਯਾਰ ਏ ਮਾਂ। ਮੇਰੇ ਯਾਰ ਦੀ ਜ਼ੁਲਫ ਚ ਦੋਨੋਂ ਜਹਾਨਾਂ ਦਾ ਸੁੱਖ ਹੈ। ਕਿਉਂਕਿ ਭਾਈ ਸਾਹਿਬ ਤਾਂ ਸਮਕਾਲੀ ਨੇ ਤੇ ਸ਼ਬਦ ਕਹਿੰਦੇ ਦੀਨ ਦੁਨੀਆਂ ਦੋਨੋਂ ਜਿਹੜੇ ਨੇ ਉਹ ਮੇਰੇ ਜ਼ੁਲਫ ਦੇ ਪਿਆਰੇ ਦੀ ਜ਼ੁਲਫ, ਦੀਨ ਤੇ ਦੁਨੀਆਂ ਦੋਵੇਂ ਵੱਧੇ ਅੰਦਰ ਜ਼ੁਲਫ ਪਿਆਰੇ ਹੂ, ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਬੇਨਤੀ ਕਰਾਂਗਾ ਜੀ, ਜਿਹੜਾ ਪ੍ਰਭੂ ਮਿੱਤਰ ਹੈ ਉਹਦੇ ਵਰਗਾ ਕੋਈ ਨਹੀਂ। ਸੱਚੀ ਗੱਲ, ਜਦੋਂ ਮਾਂ ਦੀ ਕੁੱਖ ਚ ਨਿੰਮੇ ਨਹੀਂ ਸਾਂ ਉਦੋਂ ਵੀ ਯਾਰ ਸੀ, ਤੇ ਆ ਵਿਚਰਨੇ ਪਏ ਆ, ਤੇ ਜਿੱਦਣ ਇਹ ਸਰੀਰ ਛੱਡਾਂਗੇ ਸਾਡੀ ਕਮਾਈ ਕੋਈ ਨਹੀਂ, ਪਰ ਯਾਰਾ ਤੂੰ ਨਿਭਾ ਲਈ, ਕਿਉਂਕਿ ਅਸੀਂ ਸਾਡੀ ਕਮਾਈ ਥੋੜਾ ਤੇਰੇ ਨਾਲ, ਅਸੀਂ ਸਾਡੇ ਸਮਰੱਥਾ ਹੈ, ਅਸੀਂ ਮਿੱਤਰਤਾ ਨਿਭਾ ਸਕੀਏ, ਤੂੰ ਕਿਰਪਾ ਕਰੀ ਤੂੰ ਨਿਭਾ ਲਈ ਬਸ। ਅਸੀਂ ਜੇ ਕਹੀਏ ਅਸੀਂ ਨਿਭਾਵਾਂਗੇ, ਨਹੀਂ ਨਹੀਂ, ਅਸੀਂ ਤਾਂ ਖਿੰਨ ਖਿੰਨ ਤਿਲਕਣ ਵਾਲੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰ ਲੱਭਦੋ ਮਿੱਤਰ ਸੁਮਿੱਤੋ, ਕਹਿੰਦੇ ਨੇ ਮੈਨੂੰ ਇੱਕ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਮਿਲਿਆ, ਸ੍ਰੇਸ਼ਟ ਯਾਰ ਮਿਲਿਆ। ਉਹ ਕੌਣ? ਪਾਰ ਬ੍ਰਹਮ ਪਰਮੇਸ਼ਵਰ, ਵਾਹਿਗੁਰੂ ਮਿੱਤਰ ਮਿਲ ਗਿਆ। ਬੇਦਾਰਨ ਕਦੇ ਨਾ ਚਿੱਤੋ, ਕਦੀ ਦਿਲ ਨਹੀਂ ਤੋੜਦਾ, ਕਦੀ ਭੈੜਾ ਨਹੀਂ ਬੋਲਦਾ, ਸੱਚੀ ਮੁੱਚੀ ਦਿਲ ਨਹੀਂ ਦੌੜਦਾ। ਬੇਦਾਰਨ ਕਦੇ ਨਾ ਚਿੱਤੋ, ਕਦੀ ਵੀ ਚਿੱਤ ਦੇ ਟੁਕੜੇ ਨਹੀਂ ਕਰਦਾ। ਤੇ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਆ, ਕਹਿੰਦੇ ਨੇ ਮੈਂ ਤਾਂ ਕਈ ਵਾਰੀ ਆਪਣੇ ਯਾਰ ਨੂੰ ਆਪਣੇ ਮਿੱਤਰ ਨੂੰ ਚੇਤੇ ਕਰਨਾ, ਕਦੀ ਕੌੜਾ ਵੀ ਬੋਲਿਆ ਸੀ? ਕਹਿੰਦੇ ਨੇ ਇੰਨਾ ਪਿਆਰਾ, ਇਹਨੇ ਤਾਂ ਫਿਜ਼ੀਕਲ ਤੌਰ ਤੇ ਕੀ ਅੰਦਰ ਤੋੜਨਾ, ਇਹ ਤਾਂ ਮੂੰਹ ਤੋਂ ਵੀ ਕਦੀ ਕੌੜਾ ਨਹੀਂ ਬੋਲਿਆ। ਮਿੱਠ ਬੋਲੜਾ ਜੀ, ਉੱਥੇ ਵੀ ਸੱਜਣ ਯਾਦ ਰੱਖਿਓ, ਮਿੱਤਰ ਹੈ। ਹਰ ਲੱਭਦੋ ਮਿੱਤਰ ਸੁਮਿੱਤੋ, ਮੈਨੂੰ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਮਿਲਿਆ। ਸੁਮਿੱਤੋ ਦਾ ਅਰਥ ਕੀਤਾ ਸ੍ਰੇਸ਼ਟ ਮਿੱਤਰ, ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ। ਬੇਦਾਰਨ ਕਦੇ ਨਾ ਚਿੱਤੋ, ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਹੋ ਸੰਮਲ ਥੱਕੀ ਜੀ। ਬੇਦਾਰਨ ਕਦੇ ਨਾ ਚਿੱਤੋ, ਤੇ ਕਦੀ ਕੌੜਾ ਹੀ ਨਹੀਂ ਬੋਲਦਾ। ਹੋ ਸੰਮਲ ਥੱਕੀ ਦਾ ਅਰਥ, ਮੈਂ ਯਾਦ ਕਰਨੀ ਪਈ ਆਪਣੇ ਯਾਰ ਬਾਰੇ। ਹੋ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹ ਮਿੱਤਰ ਤਾਂ ਕਦੀ ਔਗਣ ਵੀ ਨਹੀਂ ਦੇਖਦਾ ਹੁੰਦਾ। ਸਤਿਗੁਰੂ ਕਹਿੰਦੇ ਨੇ ਫਿਰ ਮਿੱਤਰ ਬਣਾ ਵਾਹਿਗੁਰੂ ਜੀ ਨੂੰ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰਾ ਮਿੱਤਰ ਉਹੀ ਹੈ ਜੀ, ਇਹਦੇ ਵਰਗਾ ਮਿੱਤਰ ਕੋਈ ਨਹੀਂ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ। ਕਿਹੜਾ ਮਿੱਤਰ ਜੀ? ਸੰਗ ਸਹਾਈ। ਲੋਕ ਤਾਂ ਮੜੀਆਂ ਤੱਕ ਜਾਂਦੇ ਆ, ਉਹ ਮਿੱਤਰ ਨਹੀਂ ਸਾਥ ਛੱਡਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਆ, ਕਹਿ ਰਹੇ ਆ ਕਿ ਉਹ ਮਿੱਤਰ ਐਸਾ ਹੈ ਕਿ ਜਿਹੜਾ ਕਦੀ ਵੀ ਸਾਥ ਨਹੀਂ ਛੱਡੇਗਾ। ਸਤਿਗੁਰੂ ਦੇ ਅਗਲੇ ਬਚਨ, ਬੇਦਾਰਨ ਕਦੇ ਨਾ ਚਿੱਤੋ, ਕਦੀ ਚਿੱਤ ਨੂੰ ਢਾਂਦਾ ਨਹੀਂ, ਉਹ ਤਰਵਾਸ ਦਿੰਦਾ ਹੈ। ਤੇ ਸਾਹਿਬ ਸ਼ਬਦ ਵਰਦੇ ਨੇ, ਜਾਕਾ ਅਸਥਲ ਤੋਲ ਅਮਿਤੋ, ਜਿਹਦਾ ਟਿਕਾਣਾ ਬੜਾ ਉੱਚਾ ਹੈ, ਬੜੇ ਉੱਚੇ ਘਰ ਦਾ ਮਾਲਕ ਹੈ। ਉੱਚੇ ਘਰ ਦਾ ਅਰਥ ਆ ਫਿਜ਼ੀਕਲ ਨਹੀਂ, ਲੱਕੜਾਂ ਵਾਲੇ ਮਹਿਲ ਨਹੀਂ, ਕਿੰਨਾ ਵੱਡਾ ਘਰ ਹੈ ਜੀ ਤੇਰਾ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਬੜਾ ਉੱਚਾ ਘਰ ਹੈ। ਉਹਦੇ ਘਰ ਵਿੱਚ ਜਿੰਨੇ ਲੋਕ ਨੇ ਗੁਰਮੁਖ, ਕੱਲੇ ਵਾਹਿਗੁਰੂ ਜੀ ਸਿੱਖ ਹੀ ਥੋੜਾ ਰਹਿੰਦੇ ਪਏ ਆ, ਉਹਦੇ ਘਰ ਵਿੱਚ ਤਾਂ ਪਤਾ ਨੀ ਕਿੰਨੇ ਖੰਡਾਂ ਬ੍ਰਹਿਮੰਡਾਂ ਦੇ ਭਗਤੀ ਕਰਨ ਵਾਲੇ ਵਸਦੇ ਪਏ। ਤੇਰੇ ਘਰ ਦਾ ਜਿਹੜਾ ਤੇਰਾ ਅਸਥਲ ਹੈ ਨਾ, ਅਸਥਲ ਦਾ ਅਰਥ ਸਥਾਨ, ਤੇਰਾ ਮਹੱਲ ਕਹਿ ਲੋ, ਤੇਰਾ ਟਿਕਾਣਾ ਕਹਿ ਲੋ, ਇੰਨਾ ਉੱਚਾ ਹੈ ਨਾ ਕੋਈ ਤੋਲ ਸਕਦਾ ਹੈ ਨਾ ਕੋਈ ਮਾਪ ਸਕਦਾ ਹੈ। ਦਰਅਸਲ ਇਹ ਤੁਕ ਹੈ ਰੂਹਾਨੀਅਤ ਵਿੱਚ ਪਹੁੰਚੀਆਂ ਹੋਈਆਂ ਉਹਨਾਂ ਰੂਹਾਂ ਦੀ ਉਡਾਰੀ ਵਾਸਤੇ ਜਿਹੜੀਆਂ ਸੱਚਖੰਡ ਦੀਆਂ ਵਸਨੀਕ ਨੇ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦੀ ਡਿਠੀ, ਤੈ ਗੀਤ ਨਾਦ ਅਖਾਰੇ ਸੰਗਾ, ਉਹਾਂ ਸੰਤ ਕਰੈ ਰੰਗਾ, ਕਿਉਂ ਜਾ ਤੇਰਾ ਘਰ ਏ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਮੈਂ ਤਾਂ ਅੰਤ ਹੀ ਨੀ ਵਸ ਗਿਆ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤ ਸ਼ਾਹ, ਨਿਸ਼ਚਲ ਚੌਰ ਛੱਤ, ਹੇ ਪ੍ਰਭੂ ਹਰ ਲਭਦੋ ਮਿੱਤਰ ਸਮਿਤੋ, ਬੇਦਾਰਨ ਕਦੇ ਨਾ ਚਿੱਤੋ, ਜਾਂ ਕਾ ਅਸਥਲ ਤੋਲ ਅਮਿਤੋ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੈਂ ਕੱਲਾ ਤੁਹਾਨੂੰ ਥੋੜਾ ਕਿਹਾ, ਮੈਂ ਤਾਂ ਆਪਣਾ ਯਾਰ ਬਣਾ ਲਿਆ। ਇੱਥੇ ਪਾਠ ਸੂਈ ਯਾਦ ਰੱਖਿਓ, ਉੱਤੇ ਜਿਹੜਾ ਪਾਠ ਆਇਆ ਨਾ ਜੇ ਆਵੇਗਾ, ਸੱਸੇ ਨੂੰ ਹੋੜਾ ਤੇ ਨਾਲ ਔਂਕ